ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਪੜ੍ਹ ਪੜ੍ਹ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਸੱਤ ਸੌ ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੇਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ, ਜਿਹਦੇ ਵਿੱਚ ਬਹੁਤ ਸਾਰੇ ਟੌਪਿਕ ਜਿਹੜੇ ਸਪਿਰਚੁਐਲਿਟੀ ਦੇ ਨਾਲ ਸੰਬੰਧਿਤ ਹੁੰਦੇ ਨੇ ਤੇ ਕੁਝ ਮੈਡੀਕਲ ਦੇ ਨਾਲ ਹੁੰਦੇ ਨੇ ਤੇ ਕੁਝ ਅਸੀਂ ਵੈਸੇ ਵੀ ਜੋ ਸੋਸ਼ਲ ਐਕਟੀਵਿਟੀਜ਼ ਨੇ, ਪ੍ਰੋਬਲਮਸ ਨੇ, ਉਨ੍ਹਾਂ ਨੂੰ ਵੀ ਡਿਸਕਸ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈਗਾ ਡੋਂਟ ਵਰੀ ਬੀ ਹੈਪੀ। ਇਹ ਅਸੀਂ ਆਮ ਜ਼ਿੰਦਗੀ ਦੇ ਵਿੱਚ ਵਰਤੋਂ ਕਰਦੇ ਹਾਂ, ਡੋਂਟ ਵਰੀ ਬੀ ਹੈਪੀ, ਸੋ ਉਸੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਤੁਹਾਡੇ ਵੀ ਕੋਈ ਵਿਚਾਰ ਹੋਣ ਇਸ ਟੌਪਿਕ ਦੇ ਬਾਰੇ ਤੁਸੀਂ ਜ਼ਰੂਰ ਰੇਡੀਓ ਸਟੇਸ਼ਨ ਤੇ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 416-620-1778, ਇੱਥੋਂ ਦਾ ਫੋਨ ਨੰਬਰ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਹਲਕੇ ਫੁਲਕੇ ਢੰਗ ਦੇ ਨਾਲ, ਕਿਉਂਕਿ ਜਿਹੜਾ ਟੌਪਿਕ ਹੈ ਨਾ ਐਕਚੁਅਲ ਇਹ ਜਦੋਂ ਮੈਂ 70s ਦੇ ਵਿੱਚ ਮਾਸਟਰਸ ਕਰਦਾ ਸੀਗਾ ਉਦੋਂ ਸਾਡੇ ਟੌਪਿਕ ਹੁੰਦਾ ਸੀ ਇਹ ਮੈਟਾਫਿਜਿਕਸ ਦੇ ਵਿੱਚ ਕਿ ਡੋਂਟ ਵਰੀ ਵੀ ਹੈਪੀ। ਉਦੋਂ ਥੋੜਾ ਜਿਹਾ ਕੰਪਲੀਕੇਟਡ ਸੀ, ਕੁਛ ਹੁਣ ਜ਼ਿੰਦਗੀ ਦਾ ਤਜਰਬੇ ਵੀ ਹੋ ਗਏ, ਸੋ ਉਹਨੂੰ ਮੈਂ ਇੱਕ ਹਲਕੇ ਫੁਲਕੇ ਢੰਗ ਦੇ ਨਾਲ ਡਿਸਕਸ ਕਰਾਂਗਾ। ਤੇ ਇਸ ਵੇਲੇ ਫੇਸਬੁੱਕ ਦੇ ਉੱਤੇ ਲਾਈਵ ਮੇਰੇ ਨੇ ਉਹ 1959 ਨੇ, ਹੋਰ ਵੀ ਵੱਧ ਜਾਣਗੇ ਜਾਂ ਘੱਟ ਜਾਣਗੇ, ਅੱਜ ਘੱਟ ਨੇ ਕਾਫੀ, ਜਿਹਦੇ ਵਿੱਚ ਇਸ ਵੇਲੇ ਹੀਰਾ ਲਾਲ ਜੀ ਮੇਰੇ ਖਾਂ ਬਰਨਾਲੇ ਤੋਂ ਨੇ, ਉਨ੍ਹਾਂ ਦਾ ਨਾਂ ਦਿਸ ਰਿਹਾ ਹੈ, ਜਗਦੀਸ਼, ਬਲਜੀਤ, ਸੂਰਜ, ਧਰਮਿੰਦਰ, ਮੇਹਰ, ਨਿਰੰਜਨ, ਪਾਲ ਸੋਤਾ, ਦਰਸ਼ਨ, ਰਮੇਸ਼, ਪਵਨ ਕੁਮਾਰ, ਜਤਿੰਦਰ ਸਿੰਘ, ਭਗਵਾਨ ਦਾਸ ਤੇ ਰਕੇਸ਼ ਸਿੰਘ, ਇਨ੍ਹਾਂ ਦੇ ਨਾਮ ਨੋਟ ਕੀਤੇ ਨੇ, ਉਨ੍ਹਾਂ ਦਾ ਧੰਨਵਾਦ। ਤੇ ਜਿਨ੍ਹਾਂ ਦਾ ਨਾਮ ਨਹੀਂ ਲਿਆ ਉਨ੍ਹਾਂ ਦਾ ਉਦੋਂ ਵੀ ਜ਼ਿਆਦਾ ਧੰਨਵਾਦ, ਕਿਉਂਕਿ ਤੁਸੀਂ ਮੇਰੇ ਸਰੋਤੇ ਹੋ ਤੇ ਤੁਸੀਂ ਮੇਰਾ ਪ੍ਰੋਗਰਾਮ ਲਾਈਵ ਸੁਣਦੇ ਹੋ। ਤੇ ਲਾਈਵ ਪ੍ਰੋਗਰਾਮ ਜਦੋਂ ਹੁੰਦਾ ਉਹਦੇ ਵਿੱਚ ਕਈ ਮਿਸਟੇਕਸ ਵੀ ਹੋ ਜਾਂਦੀਆਂ, ਸਲਿਪ ਆਫ ਟੰਗ ਵੀ ਹੋ ਜਾਂਦਾ, ਪਰ ਮੇਰਾ ਕਦੇ ਵੀ ਇਹ ਪਰਪਜ਼ ਨਹੀਂ, ਨਾ ਤਾਂ ਕੋਈ ਮੈਂ ਪੈਸਾ ਕਮਾਉਣਾ, ਨਾ ਕੋਈ ਬਿਜ਼ਨਸ ਕਰਨਾ, ਨਾ ਹੀ ਮੈਂ ਕੋਈ ਪੋਲੀਟਿਕਸ 'ਚ ਆਉਣਾ। ਮੇਰਾ ਸ਼ੌਕ ਹੈ ਜ਼ਿੰਦਗੀ ਦੇ ਵਿੱਚ ਕੰਪੈਰੇਟਿਵ ਰਿਲੀਜਨ ਦੀ ਮੈਂ PhD ਕੀਤੀ, ਜਿਹਦੇ ਵਿੱਚ ਹਿੰਦੂ ਧਰਮ ਲੈ ਲਓ, ਸਿੱਖ ਧਰਮ ਲੈ ਲਓ, ਬੁੱਧ ਧਰਮ ਲੈ ਲਓ, ਜੈਨ ਧਰਮ ਲੈ ਲਓ, ਇਸਲਾਮ ਲੈ ਲਓ, ਕੁਰਾਨ, ਕ੍ਰਿਸਚੈਨਿਟੀ ਲੈ ਲਓ, ਸਾਰੇ ਧਰਮ ਪੜ੍ਹੇ ਨੇ। ਸੋ ਉਦੋਂ ਪੜ੍ਹੇ ਨੇ ਡਿਗਰੀ ਲੈਣ ਲਈ, ਰੁਜ਼ਗਾਰ ਲੈਣ ਲਈ, ਉਸ ਤੋਂ ਬਾਅਦ ਕੁਛ ਜ਼ਿੰਦਗੀ ਦੇ ਆਪ ਵੀ ਤਜਰਬੇ ਕੀਤੇ, ਸੋ ਉਹ ਜੋ ਵੀ ਤਜਰਬੇ ਰਲ ਮਿਲ ਕੇ ਹੋਏ ਉਨ੍ਹਾਂ ਨੂੰ ਹਲਕੇ ਫੁਲਕੇ ਢੰਗ ਦੇ ਨਾਲ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਵੀ ਦੱਸਣ ਦੀ ਤੇ ਆਪਣੇ ਆਪ ਨੂੰ ਵੀ ਸਮਝਾਉਣ ਦੀ। ਮੈਂ ਕੋਈ ਉਹ ਪੰਡਿਤ ਨਹੀਂ ਕਿ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲਦੇ ਕੀ ਖਬਰ ਨਾ ਪਾਏ। ਜੋ ਕੁਛ ਮੇਰੇ ਨਾਲ ਵਾਪਰੀਆਂ ਜ਼ਿੰਦਗੀ 'ਚ ਗੱਲਾਂ, ਜੋ ਕੁਛ ਮੇਰੇ ਐਕਸਪੀਰੀਅੰਸ ਹੋਏ ਨੇ, ਉਹੀ ਮੈਂ ਹਲਕੇ ਫੁਲਕੇ ਢੰਗ ਦੇ ਨਾਲ ਤੁਹਾਡੇ ਨਾਲ ਸਾਂਝੇ ਕਰਦਾ। ਬਾਕੀ ਜਿਹੜਾ ਪ੍ਰੋਗਰਾਮ ਹੁੰਦਾ ਹਮੇਸ਼ਾ ਦੀ ਤਰ੍ਹਾਂ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਇੱਕ ਬੰਦੇ ਨੂੰ ਬੁਲਾ ਕੇ ਕਦੇ ਵੀ ਉਹਦੇ ਨਾਲ ਫਾਈਨਲ ਡਿਸੀਜਨ ਨਾ ਕਰੋ, 2-3-4 ਬੰਦਿਆਂ ਨੂੰ ਬੁਲਾ ਲਓ, ਕਿਉਂਕਿ ਪੈਸੇ ਤਾਂ ਨਹੀਂ ਕਮਾਉਣੇ ਨੇ, ਇਸ ਕਰਕੇ ਆਪੇ ਆਉਣਗੇ ਭੱਜੇ। ਸੋ ਉਨ੍ਹਾਂ ਨਾਲ ਜੋ ਤੁਸੀਂ ਗੱਲ ਕਰਦੇ ਹੋ ਇੱਕ ਤਾਂ ਤੁਹਾਨੂੰ ਨੌਲੇਜ ਹੋ ਜਾਂਦੀ ਹੈ, ਦੂਜਾ ਤੁਹਾਨੂੰ ਪਹਿਚਾਣ ਹੋ ਜਾਂਦੀ ਵੀ ਇਹਨਾਂ ਦੇ ਵਿੱਚੋਂ ਕਿਹੜਾ ਤੁਹਾਨੂੰ ਵਧੀਆ, ਕਿਉਂਕਿ ਜਦੋਂ ਅਸੀਂ ਅੱਖਾਂ ਮੀਚ ਕੇ ਵਿਸ਼ਵਾਸ ਕਰ ਲੈਂਦੇ ਹਾਂ ਨਾ ਬਿਜ਼ਨਸ ਦੇ ਵਿੱਚ, ਫਿਰ ਕਈ ਵਾਰ ਸਾਨੂੰ ਪਛਤਾਉਣਾ ਪੈਂਦਾ, ਫਿਰ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ, ਪਹਿਲਾਂ ਹੀ ਕੋਰੇ ਹੋ ਜਾਓ। ਨਾਲੇ ਕਿਹੜਾ 10-20 ਡਾਲਰਾਂ ਦੀ ਗੱਲ ਹੈ, ਹਜ਼ਾਰਾਂ ਡਾਲਰਾਂ ਦੀ ਗੱਲ ਹੈ, ਹੋ ਸਕਦਾ ਤੁਹਾਡੇ ਕਾਫੀ ਪੈਸੇ ਵਾਲਾ ਕੋਈ ਬਚਾ ਦੇ। ਸੋ ਜਦੋਂ ਤੁਸੀਂ 3-4 ਬੰਦਿਆਂ ਨੂੰ ਬੁਲਾਉਂਦੇ ਹੋ ਤੁਹਾਨੂੰ ਕਨਸੈਪਟ ਕਲੀਅਰ ਹੋ ਜਾਂਦਾ, ਤੁਹਾਡੀ ਗੱਲਬਾਤ ਦਾ ਤੁਹਾਨੂੰ ਨਜ਼ਰੀਆ ਕਲੀਅਰ ਹੋ ਜਾਂਦਾ, ਸੋ ਉਹਦੇ ਵਿਚ ਜਿਹੜਾ ਨਾਂ ਹੈ ਉਹ ਮੈਂ ਅਰਫਾ ਮੁਜ਼ੱਫਰ ਜੀ ਦਾ ਹਮੇਸ਼ਾ ਰਿਕਮੈਂਡ ਕਰਦਾ। ਕਦੇ ਨੀ ਉਹਨਾਂ ਨੇ ਕਿਹਾ ਕਿ ਮੇਰੀ ਐਡਵਰਟਾਈਜ਼ਮੈਂਟ ਕਰੋ, ਨਾ ਹੀ ਮੈਂ ਕੀਤੀ ਹੈ ਕਿਸੇ ਦੀ, ਨਾ ਹੀ ਮੈਂ ਕੋਈ ਪੈਸਾ ਲੈਣਾ, ਨਾ ਹੀ ਮੈਨੂੰ ਪੈਸੇ ਦੀ ਲੋੜ ਹੈ। ਪੈਸੇ ਮਾਲਕ ਨੇ ਬਹੁਤ ਦਿੱਤੇ ਨੇ, ਹੁਣ ਤਾਂ ਐਵੇਂ ਕੁੱਤਿਆਂ ਦੀ ਝਾਕ ਆ, ਜੇ ਹੋਰ ਕਰੀਏ ਹੁਣ ਜਿੰਨੀ ਕੁ ਜ਼ਿੰਦਗੀ ਬਚੀ ਹੈ ਪੈਸੇ ਮੋਰ ਦੈਨ ਐਨਫ ਨੇ, ਬੱਚੇ ਵੈਲ ਸੈਟਲ ਨੇ, ਇਸ ਕਰਕੇ ਮੇਰੇ ਚ ਕੰਟੈਂਟਮੈਂਟ ਮਾਲਕ ਦੀ ਕਿਰਪਾ ਨਾਲ ਹੈਗੀ ਹੈ, ਕੋਈ ਪੈਸੇ ਦੀ ਚੱਕਰ ਨਹੀਂ, ਪਰ ਥੋੜੇ ਵੀ ਨਹੀਂ ਹੈ, ਬਹੁਤ ਨੇ, ਹਰ ਤਰ੍ਹਾਂ ਦੀਆਂ ਸਹੂਲਤਾਂ ਨੇ। ਸੋ ਨਾ ਮੈਂ ਕੋਈ ਪੈਸੇ ਲਈ ਐਡਵਰਟਾਈਜ਼ਮੈਂਟ ਕਰਦਾ ਤੇ ਨਾ ਹੀ ਹੋਪਫੁਲੀ ਫਿਊਚਰ ਚ ਕਰੂੰਗਾ। ਹਾਂ, ਅਰਫਾ ਜੀ ਕਿਉਂਕਿ ਇੱਕ ਬਹੁਤ ਨੇਕ ਪਾਕ ਲੇਡੀ ਨੇ, ਕੰਟੈਂਟਮੈਂਟ ਹੈ, ਮੈਨ ਆਫ ਲੇਡੀ ਆਫ ਪ੍ਰਿੰਸੀਪਲ ਹੈ, ਜੋ ਕੁਛ ਕਹਿੰਦੇ ਨੇ ਉਹ ਤੇ ਅਮਲ ਕਰਦੇ ਨੇ, ਇਸ ਕਰਕੇ ਮੇਰਾ ਫਰਜ਼ ਬਣਿਆ, ਮੇਰੀ ਆਤਮਾ ਕਹਿੰਦੀ ਹੈ ਕਿ ਉਹਨਾਂ ਦੇ ਬਾਰੇ ਵੀ ਲੋਕਾਂ ਨੂੰ ਦੱਸੋ। ਬਾਕੀ ਜੇ ਤੁਹਾਨੂੰ ਯਕੀਨ ਆ ਜੇ, ਤੁਸੀਂ ਜਦੋਂ ਡੀਲ ਕਰੋਗੇ ਉਹਨਾਂ ਨਾਲ ਡੀਲ ਕਰ ਲਓ, ਨਹੀਂ ਜਿੱਥੇ ਤੁਹਾਡਾ ਜੀ ਕਰੇ ਉਹਦੇ ਨਾਲ ਕਰ ਲਓ, ਮੈਂ ਕਦੋਂ ਕਹਿਣਾ। ਪਰ ਅਰਫਾ ਜੀ ਦਾ ਨੰਬਰ ਰੱਖ ਲਓ, ਉਹਨਾਂ ਦਾ ਨੰਬਰ ਹੈਗਾ 6478986245, ਰਿਪੀਟ ਕਰ ਦਿੰਦਾ 6478986245। ਗੱਲਬਾਤ ਕਰੋ, ਗੱਲਬਾਤ ਦਾ ਕਿਹੜਾ ਕੋਈ ਪੈਸਾ ਲੱਗਣਾ, ਉਸ ਤੋਂ ਬਾਅਦ ਡਿਸੀਜਨ ਕਰ ਲੈਣਾ, ਬਸ ਇੰਨੀ ਕੀ ਤਕੀਦ ਹੈ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਡੋਂਟ ਵਰੀ ਬੀ ਹੈਪੀ, ਇਹਦੇ ਉੱਤੇ ਗੱਲਬਾਤ ਕਰਾਂਗੇ। ਸੋ ਪਹਿਲਾਂ ਆਪਾਂ ਲੈਟਸ ਹੀਅਰ ਦਾ ਫਸਟ ਸੌਂਗ। ਜਿਨ੍ਹਾਂ ਨੇ ਇਹ ਸੌਂਗ ਲਿਖਿਆ ਸੀਗਾ ਉਹਨਾਂ ਦਾ ਨਾਂ ਸੀਗਾ ਬੌਬੀ ਗੋਰਾ ਸੀਗਾ, ਬੌਬੀ ਮੈਕਫਰਨ, MCFERRRIN। ਉਹਨਾਂ ਨੇ 1988 ਦੇ ਵਿਚ ਇਹ ਗਾਣਾ ਲਿਖਿਆ ਸੀਗਾ ਤੇ ਬੜਾ ਪਾਪੂਲਰ ਹੋਇਆ, ਤੇ ਉਹ ਸੁਣੋ, ਥੋੜਾ ਸਮਝਣ ਦੀ ਕੋਸ਼ਿਸ਼ ਕਰੀਓ, ਇੰਗਲਿਸ਼ ਚ ਹੈ, ਸੁਣੋ ਗਾਣਾ।
Might want to sing it note for note, don't worry, be happy. In every life we have some trouble, but when you worry you make it double, don't worry, be happy. Don't worry, be happy now. Be happy. Don't worry, be happy. Don't worry. Be happy. Don't worry, be happy. Ain't got no place to lay your head. Somebody came and took your bed. Don't worry. Happy. The landlord say your rent is late. He may have to litigate. Don't worry. Be happy.
Look at me, I'm happy. Don't worry. Be happy. I give you my phone number. When you're worried, call me. I need to have
it. Don't worry. Be happy. Ain't got no cash, ain't got no style, ain't got no gal to make you smile. But don't worry. Be happy. When you're worried, your face will frown, and that will bring everybody down. So don't worry, be happy. Don't worry, be happy now. Don't worry, be happy. Don't worry, be happy.
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਇਹ ਗਾਣੇ ਤੋਂ ਹੀ ਪਤਾ ਲੱਗ ਗਿਆ ਹੋਗਾ ਕਿ ਅੱਜ ਦਾ ਟੌਪਿਕ ਜਿਹੜਾ ਸਾਡਾ ਹੈਗਾ ਉਹ ਹੈਗਾ ਡੋਂਟ ਵਰੀ ਵੀ ਹੈਪੀ। ਇਹ ਚਾਰ ਵਰਡ ਕਹਿ ਲਓ ਜਾਂ ਦੋ ਵਰਡ ਕਹਿ ਲਓ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਹੈ ਕਿ ਦੁਨੀਆਂ ਦੇ ਵਿੱਚ ਕਦੇ ਨਾ ਕਦੇ ਅਸੀਂ ਇਸ ਸ਼ਬਦਾਂ ਦੀ ਜ਼ਰੂਰ ਵਰਤੋਂ ਕੀਤੀ ਹੈ, ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਚਾਰ ਸ਼ਬਦ ਨੇ ਜਾਂ ਦੋ ਸ਼ਬਦ ਨੇ ਡੋਂਟ ਵਰੀ ਬੀ ਹੈਪੀ, ਇਹ ਸਭ ਤੋਂ ਪਹਿਲਾਂ ਕਿਸ ਨੇ ਯੂਜ਼ ਕੀਤੇ ਸੀ, ਇਹ ਕੌਨਸੈਪਟ ਕਿੱਥੋਂ ਆਇਆ। ਦੇਖੋ ਇੰਡੀਆ ਦੇ ਵਿੱਚ ਪੂਨਾ ਸ਼ਹਿਰ ਹੈ, ਪੂਨੇ ਸ਼ਹਿਰ ਦੇ ਵਿੱਚ ਇੱਕ ਸੰਤ ਹੋਏ ਨੇ, ਉਨ੍ਹਾਂ ਨੂੰ ਮੇਹਰ ਬਾਬਾ ਕਹਿੰਦੇ ਸੀ, ਉਨ੍ਹਾਂ ਨੂੰ ਮੋਨੀ ਬਾਬਾ ਵੀ ਕਹਿੰਦੇ ਸੀ। ਉਹ ਬੋਲਦੇ ਨਹੀਂ ਸੀਗੇ, ਮੋਨੀ ਸੀ, ਮੋਨ ਰੱਖਦੇ ਹੁੰਦੇ ਸੀ। ਉਨ੍ਹਾਂ ਦੀ ਸਭ ਤੋਂ ਇੱਕ ਪ੍ਰਸਿੱਧ ਗੱਲ ਹੈ, ਉਨ੍ਹਾਂ ਨੇ ਕਿਹਾ ਸੀਗਾ ਕਿ ਮੋਨ ਜਿਹੜਾ ਹੈਗਾ ਨਾ, ਚੁੱਪ ਰਹਿਣਾ, ਇਹ ਪਰਮਾਤਮਾ ਨੂੰ ਬੜਾ ਪਸੰਦ ਹੈ। ਜਿਹੜੇ ਬੰਦੇ ਹੁਣ ਤੁਸੀਂ ਕਹੋਗੇ ਤੁਸੀਂ ਵੀ ਬੋਲੀ ਜਾਂਦੇ ਹੋ, ਇਹ ਕੋਈ ਹੋਰ ਹੈ ਕਿ ਬਿਨਾਂ ਮਤਲਬ ਬੋਲਣਾ ਚੰਗੀ ਗੱਲ ਨਹੀਂ, ਚੁੱਪ ਰਹਿਣ ਚ ਫਾਇਦਾ ਰਹਿੰਦਾ। ਚੁੱਪ ਰਹਿਣਾ ਹੀ ਪਰਮਾਤਮਾ ਦੀ ਨਿਸ਼ਾਨੀ ਹੈ ਕਿ ਤੁਸੀਂ ਪਰਮਾਤਮਾ ਦੇ ਨੇੜੇ ਹੋ। ਸੋ ਉਨ੍ਹਾਂ ਨੇ ਪਹਿਲੀ ਵਾਰ, ਉਹ ਅਮੈਰੀਕਾ ਚ ਆਏ ਸੀ ਐਕਚੁਅਲ, ਤੇ ਉਥੇ ਉਨ੍ਹਾਂ ਨੇ ਇੱਕ ਇੰਟਰਵਿਊ ਦਿੱਤੀ ਸੀਗੀ ਸਪਿਰਚੁਅਲਿਟੀ ਦੇ ਬਾਰੇ, ਗੋਡ ਦੇ ਬਾਰੇ, ਤੇ ਉਥੇ ਉਨ੍ਹਾਂ ਨੇ ਜਦੋਂ ਇਹ ਇੰਟਰਵਿਊ ਦੇ ਰਹੇ ਸੀ ਉਦੋਂ ਉਨ੍ਹਾਂ ਨੇ ਪਹਿਲੀ ਵਾਰ ਇਹ ਸ਼ਬਦ ਯੂਜ਼ ਕੀਤੇ ਸੀ, ਡੋਂਟ ਵਰੀ ਬੀ ਹੈਪੀ, ਵੀ ਸਾਨੂੰ ਐਵੇਂ ਹੀ ਚਿੰਤਾਵਾਂ ਲੱਗੀਆਂ ਵੀ ਆ, ਦੁੱਖ ਹੈ, ਜਿਵੇਂ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਤੇ ਚੜ ਕੇ ਦੇਖਿਆ ਕਰ ਕਰ ਇਹੋ ਅੱਗ, ਕਿ ਸਾਰੀ ਦੁਨੀਆ ਦੁੱਖਾਂ ਦੇ ਨਾਲ ਭਰੀ ਵੀ ਆ। ਹਰੇਕ ਬੰਦਾ ਕਹਿੰਦਾ ਮੈਨੂੰ ਹੀ ਦੁੱਖ ਨੇ, ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਕੱਲਿਆਂ ਨੂੰ ਨਹੀਂ, ਸਾਰੇ ਬੰਦੇ ਹੀ ਦੁਖੀ ਨੇ, ਉਹ ਦੁਖੀ ਕਿਉਂ ਨੇ, ਕਿਵੇਂ ਨੇ, ਉਹਦੇ ਬਾਰੇ ਮੇਹਰ ਬਾਬਾ ਜੀ ਨੇ ਕਿਹਾ ਸੀਗਾ ਕਿ ਡੋਂਟ ਵਰੀ ਬੀ ਹੈਪੀ, ਕਿ ਵਰੀ ਸਾਨੂੰ ਜ਼ਿਆਦਾ ਕਰਦੇ ਹਾਂ, ਇਸ ਕਰਕੇ ਅਸੀਂ ਦੁਖੀ ਰਹਿਣੇ ਹਾਂ। ਜਦੋਂ ਸਾਨੂੰ ਹੈਪੀ ਦਾ ਮਤਲਬ ਸਮਝ ਲੱਗ ਜੂਗਾ ਕਿ ਅਸੀਂ ਹੈਪੀ ਹੋ ਕਿਵੇਂ ਸਕਦੇ ਹਾਂ, ਫੇਰ ਅਸੀਂ ਵਰੀਜ਼ ਨਹੀਂ ਕਰਦੇ। ਉਹ ਜਦੋਂ ਉਨ੍ਹਾਂ ਦੇ ਮੈਗਜ਼ੀਨ ਦੇ ਵਿੱਚ ਇੰਟਰਵਿਊ ਛਪੀ ਡੋਂਟ ਵਰੀ ਬੀ ਹੈਪੀ, ਤਾਂ ਉਸ ਵੇਲੇ ਆਹ ਜਿਹੜਾ ਗਾਣਾ ਚੱਲਿਆ ਸੀ ਨਾ ਬੌਬੀ ਦਾ, ਬੌਬੀ ਮੈਕਫਰਨ, ਇਹਨੇ ਉਹ ਮੈਗਜ਼ੀਨ ਨੂੰ ਪੜ੍ਹਿਆ ਤੇ ਪੜ੍ਹ ਕੇ ਇਹ ਇੰਨਾ ਇੰਪ੍ਰੈਸ ਹੋਇਆ ਕਿ ਇਹਨੇ ਇਹ ਗਾਣਾ ਖੁਦ ਲਿਖਿਆ। ਉਨ੍ਹਾਂ ਨੇ ਤਾਂ ਸ਼ਬਦ ਹੀ ਬੋਲੇ ਸੀ ਨਾ, ਪਰ ਇਹਨੇ ਪਹਿਲੀ ਵਾਰ ਇੱਕ ਸ਼ਬਦ ਲਿਖਿਆ ਤੇ ਲਿਖ ਕੇ ਰਿਕਾਰਡ ਕਰਵਾਇਆ ਤੇ ਇਹ ਦੁਨੀਆਂ ਦੇ ਵਿੱਚ ਬੜਾ ਪਾਪੂਲਰ ਹੋਇਆ। ਇੱਕ ਇੰਗਲਿਸ਼ ਮੂਵੀ ਆ ਕੌਕਟੇਲ, ਕੌਕਟੇਲ ਦੇ ਵਿੱਚ ਵੀ ਇਹ ਗਾਣੇ ਜਿਹੜਾ ਸੀਗਾ ਬੌਬੀ ਨੇ ਗਾਇਆ, ਡੋਂਟ ਵਰੀ ਬੀ ਹੈਪੀ। ਜਿਹੜੀ ਇੰਡੀਅਨ ਮੂਵੀ ਤੂਫਾਨ ਹੈ ਨਾ, ਗੂਗਲ ਕਰ ਲਿਆ ਕਰੋ, ਮੈਂ ਤਾਂ ਨਾ ਦੱਸਦਾ ਹੁੰਦਾ, ਤੂਫਾਨ ਦੇ ਵਿੱਚ ਅਮਿਤਾਭ ਬੱਚਨ ਨੇ ਵੀ ਇਹੀ ਗਾਣਾ ਗਾਇਆ ਸੀਗਾ, ਡੋਂਟ ਵਰੀ ਬੀ ਹੈਪੀ, ਕਿ ਅਸੀਂ ਐਵੇਂ ਬੋਝੇ ਜੇ ਫਿਰਦੇ ਹਾਂ, ਗੱਲ ਕੁਛ ਵੀ ਨਹੀਂ ਹੈ, ਬਿਨਾਂ ਮਤਲਬ ਅਸੀਂ ਉਦਾਸ ਰਹਿਣੇ ਹਾਂ। ਹਰ ਬੰਦੇ ਨੂੰ ਕੋਈ ਨਾ ਕੋਈ ਦੁੱਖ ਹੈ, ਕੋਈ ਕਹਿੰਦਾ ਮੈਂ ਪੜ੍ਹਿਆ ਨਹੀਂ, ਕੋਈ ਕਹਿੰਦਾ ਮੇਰਾ ਰੰਗ ਕਾਲਾ, ਕੋਈ ਕਹਿੰਦਾ ਮੇਰਾ ਰੰਗ ਟੂੰਗ ਗੋਰਾ, ਕੋਈ ਕਹਿੰਦਾ ਮੈਨੂੰ ਮੇਰੇ ਔਲਾਦ ਨਹੀਂ, ਕੋਈ ਕਹਿੰਦਾ ਮੈਨੂੰ ਔਲਾਦ ਨੇ ਦੁਖੀ ਕੀਤਾ, ਕੋਈ ਕਹਿੰਦਾ ਮੇਰੇ ਕੋਲ ਗਰੀਬੀ ਹੈ ਪੈਸਾ ਨਹੀਂ, ਕੋਈ ਕਹਿੰਦਾ ਮੇਰੇ ਕੋਲ ਇੰਨਾ ਪੈਸਾ ਬਈ ਇਨਕਮ ਟੈਕਸ ਦਾ ਡਰ ਹੈ, ਕੋਈ ਕਹਿੰਦਾ ਮੇਰੇ ਧੀਆਂ ਪੁੱਤਰਾਂ ਦੀ ਸ਼ਾਦੀ ਹੋ ਗਈ, ਉਹ ਮੇਰਾ ਕਹਿਣਾ ਨਹੀਂ ਮੰਨਦੇ, ਕਈ ਕਹਿੰਦੇ ਨੇ ਮੇਰੇ ਧੀਆਂ ਪੁੱਤਰਾਂ ਦੀ ਸ਼ਾਦੀ ਕਿਉਂ ਨਹੀਂ ਹੁੰਦੀ, ਕੋਈ ਕਹਿੰਦਾ ਮੇਰੀ ਸਿਹਤ ਚੰਗੀ ਆ, ਕੋਈ ਕਹਿੰਦਾ ਮੈਨੂੰ ਬਿਮਾਰੀਆਂ ਨੇ ਘੇਰਿਆ ਵੇ। ਸੋ ਦੁਨੀਆਂ ਦੇ ਵਿੱਚ ਹਰ ਬੰਦਾ ਮੂੰਹ ਲੜਕਾਈ ਫਿਰਦਾ, ਪਰ ਜਿਹੜੇ ਇਹ ਮੇਹਰ ਬਾਬਾ ਜੀ ਸੰਤ ਸੀਗੇ, ਇਹਨਾਂ ਦੇ ਬਹੁਤ ਸਾਰੇ ਜਿਹੜੇ ਨੇ ਨਾ ਡਿਸਾਈਪਲਸ ਨੇ, ਅਮੈਰੀਕਾ ਚ ਨੇ, ਇੰਡੀਆ ਚ ਨੇ, ਇੰਗਲੈਂਡ ਚ ਨੇ, ਆਸਟ੍ਰੇਲੀਆ ਚ ਨੇ, ਯੂਰਪ ਦੇ ਵਿੱਚ ਵੀ ਨੇ। ਸੋ ਇਹ ਕੋਈ ਬਹੁਤ ਹੀ ਪੁਰਾਣੀ ਗੱਲ ਨੀ ਮੇਹਰ ਬਾਬਾ ਦੀ, ਜਿਹਨੂੰ ਮੂਨੀ ਸੰਤ ਵੀ ਕਹਿੰਦੇ ਸੀ, ਮੂਨੀ ਬਾਬਾ ਵੀ ਕਹਿੰਦੇ ਸੀਗੇ। ਇਹ ਐਕਚੁਅਲ 1894 ਦੇ ਵਿੱਚ ਪੈਦਾ ਹੋਏ ਤੇ 75 ਸਾਲ ਇਹ ਜਿਉਂਦੇ ਰਹੇ ਤੇ 1969 ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀਗੀ। ਇਹ ਵੀ ਇੱਕ ਸੱਚਾਈ ਹੈ ਕਿ 1925 ਤੋਂ ਲੈ ਕੇ ਜਿੰਨਾ ਚਿਰ ਇਹਨਾਂ ਦੀ ਡੈਥ ਨਹੀਂ ਹੋਈ 1969 ਤੱਕ, ਇਹ ਬਿਲਕੁਲ ਬੋਲੇ ਨਹੀਂ। ਇਹ ਕਹਿੰਦੇ ਸੀ ਮੈਂ ਕਿਉਂ ਬੋਲ ਕੇ ਟਾਈਮ ਖਰਾਬ ਕਰਾਂ, ਜਿਹੜਾ ਮੇਰੇ ਅੰਦਰ ਬੈਠਾ ਨਾ ਉਹ ਤੁਹਾਨੂੰ ਉਹਦੇ ਨਾਲ ਗੱਲ ਕਰੋ, ਇਸ ਕਰਕੇ ਲਿਖ ਕੇ ਗੱਲ ਕਰਦੇ ਸੀਗੇ। ਸੋ ਇਹ ਸੀਗੀ ਮੇਹਰ ਬਾਬਾ ਮੇਹਰ ਜੀ ਦੀ ਗੱਲਬਾਤ, ਸੰਤ ਸੀਗੇ, ਉਨ੍ਹਾਂ ਨੇ ਇਹ ਪਹਿਲੀ ਵਾਰ ਸ਼ਬਦ ਉਚਾਰੇ ਸੀ। ਇੱਕ ਮੈਂ ਗੱਲ ਹੋਰ ਮੇਰੇ ਗੱਲ ਯਾਦ ਆ ਗਈ ਦੱਸਦਿਆਂ, ਹਿੰਦੂ ਭਰਾ ਹਮੇਸ਼ਾ ਓਮ ਜੈ ਜਗਦੀਸ਼ ਹਰੇ ਸਵਾਮੀ ਜਿਹੜੀ ਇਹ ਆਰਤੀ ਪੜ੍ਹਦੇ ਆ ਨਾ, ਇਹ ਆਰਤੀ ਵੀ ਜਿਹੜੀ ਲਿਖੀ ਵੀ ਹੈ ਕੋਈ ਅੱਜ ਤੋਂ 180 ਸਾਲ ਪਹਿਲਾਂ, ਸਾਡੇ ਉਹ ਪੰਜਾਬ ਦੇ ਵਿੱਚ ਮੇਰੇ ਖਿਆਲ ਗੁਰਾਇਆ ਜਾਂ ਫਗਵਾੜੇ ਦੇ ਕੋਲ ਇੱਕ ਪਿੰਡ ਹੈ, ਪੰਡਿਤ ਜੀ ਸੀ, ਮੈਂ ਨਾਂ ਭੁੱਲ ਗਿਆ, ਉਨ੍ਹਾਂ ਨੇ ਲਿਖੀ ਸੀਗੀ ਥੋੜੀ ਮੋਟੀ। ਹੁਣ ਗੂਗਲ ਜਿੱਥੇ ਕੰਪਿਊਟਰ ਆ ਗਿਆ ਨਾ, ਜਿੱਥੇ ਦੇ ਨੁਕਸਾਨ ਬੜੇ ਨੇ, ਪੁੱਠੀਆਂ ਸਿੱਧੀਆਂ ਗੱਲਾਂ ਦੇ ਦਿਆਂ, ਆ ਚੰਗੀਆਂ ਗੱਲਾਂ ਵੀ ਕਰਕੇ ਦੇਖ ਲਿਆ ਕਰੋ, ਤੁਹਾਨੂੰ ਥੋੜੀ ਜਿਹੀ ਨੌਲੇਜ ਚ ਵਾਧਾ ਹੁੰਦਾ ਵੀ ਪੰਜਾਬ ਦੇ ਵਿੱਚ ਐਵੇਂ ਨਹੀਂ ਹੈ। ਆ ਜਿਹੜੀ ਦੁਨੀਆਂ ਦੇ ਵਿੱਚ ਸਾਰੀ ਆਰਤੀ ਗਾਈ ਜਾਂਦੀ ਹੈ ਹਿੰਦੂ ਭਰਾਵਾਂ ਵੱਲੋਂ ਇਹ ਐਕਚੁਲੀ ਫਗਵਾੜਾ ਜਾਂ ਗੁਰਾਏ ਦੇ ਕੋਲੇ ਮੈਨੂੰ ਨੋਵਲ ਪਹਿਲਾਂ ਕਦੇ ਪੜਿਆ ਸੀ, ਉਹ ਪੰਡਿਤ ਜੀ ਨੇ ਲਿਖੀ ਸੀ ਮੰਦਰ ਦਿਆਂ ਨੇ। ਸੋ ਇੰਨੀ ਪਾਪੂਲਰ ਹੋਈ ਹੈ। ਇਸੇ ਤਰ੍ਹਾਂ ਡੋਂਟ ਵਰੀ ਬੀ ਹੈਪੀ, ਮੇਹਰ ਬਾਬਾ ਜੀ ਨੇ ਪਹਿਲੀ ਵਾਰ ਸ਼ਬਦ ਉਚਾਰਨ ਕੀਤੇ ਸੀ, ਜਿਹਦੇ ਉੱਤੇ ਗਾਣਾ ਲਿਖਿਆ ਆ ਬੌਬੀ ਨੇ, ਤੇ ਉਸ ਤੋਂ ਬਾਅਦ ਤੂਫਾਨ ਦੇ ਵਿੱਚ ਅਮਿਤਾਭ ਬੱਚਨ ਨੇ ਵੀ ਇਹ ਗਾਣਾ ਗਾਇਆ ਸੀਗਾ। ਗੱਲ ਕਰੀਏ ਡੋਂਟ ਵਰੀ ਬੀ ਹੈਪੀ ਦਾ ਮਤਲਬ ਕੀ ਹੈ ਕਿ ਅਸੀਂ ਹੈਪੀ ਕਿਉਂ ਨਹੀਂ ਹੁੰਦੇ? ਜਿੰਨਾ ਚਿਰ ਤੱਕ ਅਸੀਂ ਹੈਪੀ ਤਾਂ ਨਹੀਂ ਹੁੰਦੇ, ਦੇਖੋ ਅਸੀਂ ਸਾਡੇ ਦੁੱਖ ਨੇ, ਤਕਲੀਫਾਂ ਨੇ, ਚਿੰਤਾਵਾਂ ਨੇ, ਪਰੇਸ਼ਾਨੀਆਂ ਨੇ, ਇਹਦੇ ਨਾਲ ਹੀ ਦਿਨ ਕੱਟੀ ਜਾਂਦੀ ਆ, ਰਾਤ ਨੂੰ ਨੀਂਦ ਨਹੀਂ ਆਉਂਦੀ, ਗੋਲੀ ਖਾ ਕੇ ਇਧਰ ਪਾਸਾ ਉਧਰ ਪਾਸਾ, ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਅਸੀਂ ਪਰੇਸ਼ਾਨ ਕਿਉਂ ਆ। ਜਿੰਨਾ ਚਿਰ ਤੱਕ ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਅਸੀਂ ਪਰੇਸ਼ਾਨ ਕਿਉਂ ਆ, ਫਿਰ ਅਸੀਂ ਉਹ ਪਰੇਸ਼ਾਨੀ ਤੋਂ ਬਚਾਂਗੇ ਕਿਵੇਂ? ਪਰੇਸ਼ਾਨ ਜਿਹੜਾ ਹੈਗਾ ਉਹ ਪੰਜਾਬੀ ਦਾ ਸ਼ਬਦ ਹੈ, ਪਰੇ ਪਰੇ ਹੁੰਦਾ ਦੂਰ, ਪਰੇ ਹਟ ਪਰੇ ਹਟ ਪਰੇ, ਤੇ ਦੂਜਾ ਹੈਗਾ ਸ਼ਾਨ। ਸ਼ਾਨ ਕਹਿੰਦੇ ਨੇ ਇੱਜ਼ਤ ਨੂੰ। ਜਦੋਂ ਅਸੀਂ ਪਰਮਾਤਮਾ ਦੀ ਕੁਦਰਤ ਦੀ ਸ਼ਾਨ ਤੋਂ ਦੂਰ ਹੁੰਦੇ ਜਾਂਦੇ ਹਾਂ ਨਾ, ਉਦੋਂ ਹੀ ਅਸੀਂ ਪਰੇਸ਼ਾਨ ਹੁੰਦੇ ਹਾਂ, ਤੇ ਜਦੋਂ ਅਸੀਂ ਉਹਦੇ ਸ਼ਾਨ ਦੇ ਨੇੜੇ, ਉਹਦੀਆਂ ਜਿਹੜੀਆਂ ਗੱਲਾਂ ਸ਼ਾਨ ਦੀਆਂ, ਇੱਜ਼ਤ ਦੀਆਂ ਨੇ, ਉਹਦੇ ਅਸੂਲ ਨੇ, ਉਹ ਅਸੂਲਾਂ ਦੇ ਮੁਤਾਬਕ ਚੱਲਦੇ ਹਾਂ, ਸਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਜਿਹੜੀ ਚਿੰਤਾ ਹੈ, ਪੰਜਾਬੀ ਦਾ ਸ਼ਬਦ ਤੇ ਚਿਤਾ ਦੋਨੇ ਪੰਜਾਬੀ ਦੇ ਸ਼ਬਦ ਨੇ, ਚਿੰਤਾ ਦੇ ਉੱਤੇ ਟਿੱਪੀ ਲੱਗੀ ਹੋਈ ਹੈ ਤੇ ਚਿਤਾ ਦੇ ਉੱਤੇ ਟਿੱਪੀ ਹੈ ਨਹੀਂ, ਪਰ ਦੋਨਾਂ 'ਚ ਫਰਕ ਇਹ ਹੈ ਵੀ ਚਿਤਾ 'ਚ ਇੱਕ ਵਾਰੀ ਜਾਣਾ, ਮਰਨਾ ਇੱਕ ਵਾਰੀ ਹੈ, ਇੱਕ ਵਾਰੀ ਅੱਗ ਲੱਗਣੀ ਹੈ, ਸਾਡੇ ਧਰਤੀ 'ਚ ਇੱਕ ਵਾਰੀ ਦਫਨਾਇਆ ਜਾਣਾ। ਪਰ ਜਿਹੜੇ ਉੱਤੇ ਟਿੱਪੀ ਲੱਗ ਜਾਂਦੀ ਚਿੰਤਾ ਹੁੰਦੀ ਹੈ ਨਾ, ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਰਹਿੰਦੀ ਹੈ, ਉਹ ਚੱਲਦੀ ਰਹਿੰਦੀ ਹੈ। ਦੁਖੀ ਹੁੰਦੇ ਹਾਂ ਅਸੀਂ, ਨੀਂਦ ਨਹੀਂ ਆਉਂਦੀ, ਬਾਲ ਝੜ ਜਾਂਦੇ ਨੇ, ਹਾਂਜੀ ਇੱਕ ਦਿਲ ਨਹੀਂ ਲੱਗਦਾ, ਲੜਾਈ ਝਗੜੇ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਉਹਦਾ ਕਾਰਨ ਸਾਨੂੰ ਸਿੱਖਣ ਦੀ ਲੋੜ ਹੈ ਵੀ ਇਹਦਾ ਕਾਰਨ ਕੀ ਹੈ। ਕਾਰਨ ਇਸੇ ਕਰਕੇ ਹੈ ਕਿ ਅਸੀਂ ਜਿਹੜੀ ਉਹ ਤਾਕਤ ਹੈ ਜਿਹਨੇ ਸਾਨੂੰ ਪੈਦਾ ਕੀਤਾ, ਉਹ ਤਾਕਤ ਤੋਂ ਅਸੀਂ ਜਦੋਂ ਉਹਦੇ ਅਸੂਲ ਨੇ ਬਣਾਏ ਹੋਏ ਕੁਛ, ਉਹਨਾਂ ਅਸੂਲਾਂ ਤੋਂ ਦੂਰ ਹੋਈ ਜਾਂਦੇ ਹਾਂ, ਫੇਰ ਹੀ ਅਸੀਂ ਦੁਖੀ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ। ਕਿਸੇ ਕੋਲ ਮੁੰਡਾ ਵੀ ਦਿੱਤਾ, ਮੁੰਡਾ ਸਿਧਰਾ ਹੋ ਗਿਆ, ਜੇ ਮੁੰਡਾ ਇੰਟੈਲੀਜੈਂਟ, ਉਹਨੂੰ ਬਿਮਾਰੀ ਨੇ ਘੇਰ ਲਿਆ। ਸੋ ਹਰ ਤਰ੍ਹਾਂ ਦੀ ਦੁਨੀਆਂ ਦੇ ਵਿੱਚ ਕੋਈ ਨਾ ਕੋਈ ਕਾਰਨ ਹੈ ਜਿਹਦੇ ਕਰਕੇ ਅਸੀਂ ਮੂੰਹ ਲਮਕਾਈ ਫਿਰਦੇ ਹਾਂ। ਸੋ ਅਸੀਂ ਦੇਖ ਲਓ, ਜਿੰਨਾ ਚਿਰ ਤੱਕ ਅਸੀਂ ਕੁਦਰਤ ਦੇ ਨਿਯਮਾਂ ਨੂੰ ਨਹੀਂ ਸਮਝਦੇ ਵੀ ਕੁਦਰਤ ਕੀ ਚਾਹੁੰਦੀ ਹੈ ਸਾਡੇ ਕੋਲੋਂ, ਸਾਡਾ ਜ਼ਿੰਦਗੀ ਵਿੱਚ ਜਨਮ ਲੈਣ ਦਾ ਪਰਪਸ ਕੀ ਹੈ, ਉਨਾ ਚਿਰ ਤੱਕ ਅਸੀਂ ਕਦੇ ਖੁਸ਼ ਨਹੀਂ ਰਹਿ ਸਕਦੇ। ਤੇ ਜਦੋਂ ਅਸੀਂ ਖੁਸ਼ ਨਹੀਂ ਰਹਿ ਸਕਦੇ, ਫਿਰ ਮੂੰਹ ਸਾਡਾ ਲਮਕੇ ਹੀ ਰਹਿਣਾ, ਫਿਰ ਅਸੀਂ ਹਰ ਤਰ੍ਹਾਂ ਦੀ ਗਲਤ ਕੰਮ ਕਰਦੇ ਹਾਂ। ਦੇਖੋ, ਸਾਨੂੰ ਇੱਕ ਗੱਲ ਤਾਂ ਸਾਰੇ ਮੰਨਦੇ ਆ ਨਾ, ਆਪਾਂ ਸਿੰਪਲ ਤਰੀਕੇ ਨਾਲ ਗੱਲ ਕਰੀਏ, ਚਾਹੇ ਉਹ ਕਿਸੇ ਵੀ ਧਰਮ ਦਾ, ਚਾਹੇ ਉਹ ਸਿੱਖ ਧਰਮ ਨੂੰ ਮੰਨਦਾ, ਹਿੰਦੂ ਧਰਮ ਨੂੰ ਮੰਨਦਾ, ਬੁੱਧ ਧਰਮ ਨੂੰ ਮੰਨਦਾ, ਜੈਨ ਧਰਮ ਨੂੰ ਮੰਨਦਾ, ਇਸਲਾਮ ਨੂੰ ਮੰਨਦਾ, ਕ੍ਰਿਸਚੈਨਿਟੀ ਨੂੰ ਮੰਨਦਾ, ਯੂਡਾਇਜ਼ਮ ਨੂੰ ਮੰਨਦਾ, ਕਿਸੇ ਧਰਮ ਨੂੰ ਹੀ ਮੰਨਦਾ, ਸਾਰੇ ਇੱਕ ਗੱਲ ਤਾਂ ਮੁਤਫਿਕ ਨੇ, ਸਾਰੇ ਇੱਕ ਗੱਲ ਦੇ ਉੱਤੇ ਸਹਿਮਤ ਨੇ ਕਿ ਇਸ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਕੋਈ ਨਾ ਕੋਈ ਸੁਪਰੀਮ ਪਾਵਰ ਹੈ। ਕਾਇਨਾਤ ਤੋਂ ਕੀ ਮਤਲਬ ਹੈ ਕਿ ਇਸ ਰਚਨਾ ਦੇ ਵਿੱਚ ਆਕਾਸ਼ ਵੀ ਆ ਗਏ, ਪਤਾਲ ਵੀ ਆ ਗਏ, ਸੂਰਜ ਵੀ ਆ ਗਿਆ, ਚੰਦ ਵੀ ਆ ਗਿਆ, ਸਤਾਰੇ ਵੀ ਆ ਗਏ, ਹਵਾ ਵੀ ਆ ਗਈ, ਪਾਣੀ ਵੀ ਆ ਗਏ, ਧਰਤੀ ਵੀ ਆ ਗਏ, ਜੀਵ ਜੰਤ ਵੀ ਆ ਗਏ, ਮਨੁੱਖ ਵੀ ਆ ਗਏ, ਪਸ਼ੂ ਵੀ ਆ ਗਏ, ਪੰਛੀ ਵੀ ਆ ਗਏ, ਕੀੜੇ ਮਕੌੜੇ ਆ ਗਏ, ਸਾਰੇ ਇਹਨੂੰ ਕੁੱਲ ਕਾਇਨਾਤ ਕਹਿੰਦੇ ਨੇ। ਸੋ ਉਸ ਇਸ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ, ਔਰ ਉਸ ਤਾਕਤ ਦੇ ਵਿੱਚ ਤਿੰਨ ਕੁਆਲਿਟੀਜ਼ ਨੇ, ਤਿੰਨ ਗੁਣ ਨੇ। ਕੀ ਤਿੰਨ ਗੁਣ ਨੇ? ਪਹਿਲੀ ਗੱਲ ਇਹ ਹੈ ਵੀ ਇਹ ਜਿਹੜੀ ਸੁਪਰੀਮ ਪਾਵਰ ਹੈ ਨਾ, ਇਹ ਜਰਨੇਟ ਕਰਦੀ ਹੈ, ਇਹ ਗਿਵਰ ਹੈ, ਜੋ ਵੀ ਕੁਛ ਇੱਥੇ ਹੈਗਾ ਉਹਨੂੰ ਦੇਣ ਦਿੰਦਾ। ਜਿਹੜਾ ਕੁਛ ਦਿੱਤੀ ਹੈ ਨਾ ਚੀਜ਼, ਉਹ ਉਸ ਤਾਕਤ ਨੇ ਦਿੱਤੀ ਹੈ, ਉਸ ਤਾਕਤ ਤੋਂ ਬਿਨਾਂ ਕੋਈ ਚੀਜ਼ ਪੈਦਾ ਨਹੀਂ ਹੋਈ, ਜਰਨੇਟ ਕਰਦੀ ਹੈ। ਦੂਜੀ ਇਹਦੀ ਕੁਆਲਿਟੀ ਇਹ ਹੈ ਵੀ ਜਿਹੜੀ ਚੀਜ਼ ਉਹ ਜਰਨੇਟ ਕਰਦੀ ਹੈ ਨਾ, ਪੈਦਾ ਕਰਦੀ ਹੈ, ਫਿਰ ਉਹਦੀ ਦੇਖਭਾਲ ਵੀ ਕਰਦੀ ਹੈ, ਉਹਦੀ ਓਪਰੇਟ ਵੀ ਕਰਦੀ ਹੈ। ਇੱਕ ਅਸੀਂ ਬੀਜ ਦਾਨੇ ਧਰਤੀ ਦੇ ਵਿੱਚ, ਉਹਨੂੰ ਕਦੋਂ ਹਵਾ ਲੱਗਣੀ ਹੈ, ਕਦੋਂ ਪਾਣੀ ਲੱਗਣਾ, ਕਦੋਂ ਮੀਂਹ ਲੱਗਣਾ, ਕਦੋਂ ਬੂਟਾ ਵੱਡਾ ਹੋਣਾ। ਇਸ ਤਰ੍ਹਾਂ ਬੱਚਾ ਮਾਂ ਦੇ ਪੇਟ ਚੋਂ ਆਇਆ, ਹੌਲੀ ਹੌਲੀ ਰੁੜਨਾ ਸਿੱਖਦਾ, ਫਿਰ ਖੜਨਾ ਸਿੱਖਦਾ, ਫਿਰ ਬੋਲਣਾ ਸਿੱਖਦਾ, ਫਿਰ ਸਕੂਲ ਜਾਂਦਾ। ਉਹ ਆਪਣੀ ਮਰਜ਼ੀ ਨਾਲ ਨਹੀਂ, ਮਾਂ ਬਾਪ ਨਾਲ ਨਹੀਂ, ਉਹ ਕੁਦਰਤ ਨੇ ਉਹਨੂੰ ਓਪਰੇਟ ਵੀ ਕਰਨਾ। ਪਹਿਲੀ ਜਰਨੇਟ, ਦੂਜੀ ਓਪਰੇਟ, ਤੇ ਤੀਜੀ ਜਦੋਂ ਉਹ ਪੈਦਾ ਕਰਦੀ ਹੈ ਨਾ ਕਿਸੇ ਚੀਜ਼ ਨੂੰ ਤਾਂ ਉਹਦੀ ਲਾਈਫ ਵੀ ਫਿਕਸ ਕਰ ਦਿੰਦੀ ਆ ਵੀ ਇਹਨੇ ਕਿੰਨਾ ਚਿਰ ਇਸ ਰਚਨਾ ਦੇ ਵਿਚ ਰਹਿਣਾ ਕਿੰਨੇ ਸਾਹ ਲੈਣੇ ਨੇ ਤੇ ਜਦੋਂ ਉਹਦੇ ਉਹ ਸਾਹ ਮੁੱਕ ਗਏ ਤੇ ਵਾਪਸ ਉਹਨੇ ਆਪਣੇ ਕੋਲੇ ਬੁਲਾ ਲੈਣਾ ਜਿਵੇਂ ਸਾਡਾ ਸਰੀਰ ਹੈ ਇਹਦੇ ਵਿੱਚੋਂ ਤਾਕਤ ਜਿਹੜੀ ਆ ਆਤਮਾ ਹੈ ਰੂਹ ਹੈ ਉਹ ਨਿਕਲ ਜਾਂਦੀ ਹੈ ਉਹ ਵਾਪਸ ਜਿੱਥੇ ਚਾਹੁੰਦੀ ਹੈ ਉਹ ਕਿਤੇ ਹੋਰ ਭੇਜ ਦਿੰਦੀ ਹੈ ਤਾਕਤ ਤੇ ਸਾਡੇ ਸਰੀਰ ਨੂੰ ਬਾਕੀ ਮਿੱਟੀ ਬਣ ਜਾਂਦਾ ਜਿਹੜਾ ਇਸ ਚ ਪਾਣੀ ਹੈ ਪਾਣੀ ਚ ਮਿਲ ਗਿਆ ਅੱਗ ਅੱਗ ਚ ਮਿਲ ਗਈ ਮਿੱਟੀ ਮਿੱਟੀ ਚ ਮਿਲ ਗਈ ਪੰਜਾਂ ਤੱਤਾਂ ਦਾ ਜਿਹੜਾ ਸਰੀਰ ਹੈ ਉਹ ਪੰਜਾਂ ਤੱਤਾਂ ਦੇ ਵਿੱਚ ਮਿਲ ਕੇ ਗੱਲ ਸਾਡੀ ਖਤਮ ਹੋ ਜਾਂਦੀ ਹੈ ਸੋ ਇਹ ਤਿੰਨ ਪਾਵਰ ਨੇ ਓਪਰੇਟ ਜਰਨੇਟ ਤੇ ਡਿਸਟਰੋਏ ਜਰਨੇਟ ਕਹਿੰਦੇ ਨੇ ਜੀ ਓਪਰੇਟ ਕਹਿੰਦੇ ਨੇ ਓ ਤੇ ਡੀ ਕਹਿੰਦੇ ਨੇ ਡਿਸਟਰੋਏ ਜੀ ਓ ਡੀ ਕੀ ਬਣ ਗਿਆ ਗੋਡ ਸੋ ਇਹ ਜਿਹੜੀ ਪਾਵਰ ਹੈ ਨਾ ਜਿਹਦੇ ਤਿੰਨ ਗੁਣ ਨੇ ਪੈਦਾ ਵੀ ਉਹੀ ਕਰਦੀ ਹੈ ਸੰਭਾਲਦੀ ਵੀ ਉਹੀ ਹੈ ਤੇ ਮਾਰਦੀ ਵੀ ਉਹੀ ਹੈ ਇਹ ਗੋਡ ਹੈ ਇਹ ਪਾਵਰ ਹੈ ਚਾਹੇ ਅਸੀਂ ਇਸ ਗੋਡ ਨੂੰ ਅੱਲਾ ਕਹਿ ਲੋ ਵਾਹਿਗੁਰੂ ਕਹਿ ਲੋ ਰਾਮ ਕਹਿ ਲੋ ਕ੍ਰਿਸ਼ਨ ਕਹਿ ਲੋ ਪਲਟੂ ਸਾਹਿਬ ਕਹਿ ਲੋ ਮੁਹੰਮਦ ਸਾਹਿਬ ਕਹਿ ਲੋ ਗੁਰੂ ਨਾਨਕ ਸਾਹਿਬ ਕਹਿ ਲੋ ਇਹ ਨਾਂ ਨੇ ਮਾਇੰਡ ਨਾ ਕਰੀਓ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਵੀ ਆਰ ਆਲ ਪੋਟੈਂਸ਼ੀਅਲ ਗੋਡ ਅਸੀਂ ਪਰਮਾਤਮਾ ਕਿਉਂਕਿ ਸਾਡੇ ਵਿੱਚ ਆਤਮਾ ਹੈ ਜਦੋਂ ਅਸੀਂ ਆਤਮਾ ਨੂੰ ਸਮਝ ਕੇ ਅੰਦਰੋਂ ਪਰਮਾਤਮਾ ਨਾਲ ਮਿਲਾ ਲਿਆ ਜਿੱਥੋਂ ਇਹ ਆਤਮਾ ਆਈ ਉੱਥੇ ਪਹੁੰਚ ਗਏ ਤਾਂ ਅਸੀਂ ਵੀ ਪਰਮਾਤਮਾ ਬਣ ਜਾਂਦੇ ਹਾਂ ਜਿਸ ਤਰ੍ਹਾਂ ਜਿੰਨੇ ਵੀ ਪੀਰ ਪੈਗੰਬਰ ਰਿਸ਼ੀ ਮੁਨੀ ਔਲੀਆ ਹੋਏ ਨੇ ਉਹਨਾਂ ਨੇ ਜਿਉਂਦੇ ਜੀ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਮਰਜ ਕਰ ਲਿਆ ਡਾਇੰਗ ਵਾਈਲ ਲਿਵਿੰਗ ਜਿਉਂਦੇ ਜੀ ਮਰਨ ਤੋਂ ਬਾਅਦ ਤਾਂ ਸਾਨੂੰ ਕਿਹੜਾ ਕਿਸੇ ਨੇ ਆ ਕੇ ਦੱਸਿਆ ਉਹ ਜਿਉਂਦੇ ਜੀ ਜਦੋਂ ਪਰਮਾਤਮਾ ਨਾਲ ਮਿਲ ਜਾਂਦੇ ਸਾਡੀ ਜਿਹੜੀ ਕੁੱਲ ਜਿਹੜੀ ਹੈਗੀ ਨਾ ਵੇ ਆਫ ਥਿੰਕਿੰਗ ਟੋਟਲੀ ਚੇਂਜ ਹੋ ਜਾਂਦੀ ਹੈ ਤੇ ਜਦੋਂ ਉਹਨਾਂ ਨੇ ਮਿਲਾ ਲਿਆ ਉਹ ਰੱਬ ਹੋ ਗਏ ਤੇ ਅਸੀਂ ਵੀ ਆਪਣੀ ਮਿਹਨਤ ਕਰੀਏ ਤੇ ਅਸੀਂ ਵੀ ਰੱਬ ਬਣ ਸਕਦੇ ਹਾਂ ਦੇਖੋ ਮਿਹਨਤ ਤੋਂ ਬਿਨਾਂ ਕੁਛ ਨਹੀਂ ਮਿਲਦਾ ਪਰ ਅਸੀਂ ਜਿਹੜੀ ਹੈ ਨਾ ਪਰਮਾਤਮਾ ਦੀ ਦੇਖੋ ਖਾਸੀਅਤ ਹੈ ਉਹਨੇ ਸਾਨੂੰ ਮੁਫ਼ਤ ਚੀਜ਼ਾਂ ਦਿੱਤੀਆਂ ਅਸੀਂ ਕਦੇ ਹਵਾ ਦਾ ਬਿੱਲ ਦਿੱਤਾ ਏਅਰ ਕੰਡੀਸ਼ਨ ਲਵਾਈ ਹੈ ਸਿਟੀ ਵਾਲੇ ਬਿੱਲ ਭੇਜ ਦਿੰਦੇ ਨੇ ਗਰਮੀ ਹੈ ਸੂਰਜ ਫ੍ਰੀ ਦਿੰਦਾ ਪਾਣੀ ਧਰਤੀ ਚੋਂ ਉਹਦਾ ਫ੍ਰੀ ਦਿੰਦਾ ਜੇ ਸਿਟੀ ਵਾਲੇ ਦੇਣ ਤਾਂ ਉਹਦਾ ਬਿੱਲ ਦਿੰਦੇ ਹੋ ਸੋ ਕੁਦਰਤ ਨੇ ਚੀਜ਼ਾਂ ਸਾਨੂੰ ਸਾਡੀ ਜ਼ਰੂਰਤ ਦੇ ਮੁਤਾਬਕ ਦਿੱਤੀਆਂ ਨੇ ਵੀ ਫ੍ਰੀ ਔਰ ਸਾਡੇ ਫਾਇਦੇ ਲਈ ਨੇ ਪਰ ਅਸੀਂ ਮੂਰਖ ਲੋਕ ਹਾਂ ਅਸੀਂ ਫ੍ਰੀ ਦਾ ਫਾਇਦਾ ਨਹੀਂ ਲੈਂਦੇ ਜਦੋਂ ਮੈਂ ਗੌਰਮੈਂਟ ਸਕੂਲ ਚ ਪੜ੍ਹਦਾ ਹੁੰਦਾ ਸੀਗਾ ਤੇ ਸਾਡੇ ਇੰਗਲਿਸ਼ ਦੇ ਟੀਚਰ ਸਾਨੂੰ ਸਮਝਾਉਂਦੇ ਸੀਗੇ ਕਿ ਇੱਕ ਸੇਬ ਖਾਓ ਡਾਕਟਰ ਨੂੰ ਭਜਾਓ ਵੀ ਰੋਜ਼ ਜੇ ਸੇਬ ਖਾ ਲਓਗੇ ਨਾ ਤਾਂ ਉਹਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਅਸੀਂ ਸੇਬ ਕਿੱਥੇ ਖਾਂਦੇ ਹਾਂ ਦੇਖ ਕੇ ਸੋਚ ਕੇ ਦੇਖ ਲਓ ਅਸੀਂ ਤਾਂ ਪੀਜ਼ਾ ਖਾਂਦੇ ਹਾਂ ਸਮੋਸੇ ਖਾਂਦੇ ਹਾਂ ਸਾਧੂ ਸੂਦੀਆਂ ਜਾ ਕੇ ਉੱਥੇ ਕੀ ਨਾਮ ਵੇੜਮੀਆਂ ਖਾਂਦੇ ਹਾਂ ਤੇ ਉਹਦੇ ਨਾਲ ਫਿਰ ਸਾਨੂੰ ਬਿਮਾਰੀਆਂ ਲੱਗਦੀਆਂ ਕਿਉਂਕਿ ਉੱਥੇ ਨਾਲੇ ਪੈਸੇ ਵੀ ਦੇ ਨਾਲ ਬਿਮਾਰੀਆਂ ਵੀ ਲੈ ਕੇ ਆਉਂਦੇ ਹਾਂ ਜਦੋਂ ਚਿੱਟਾ ਪਾਉਣੇ ਆ ਟੀਕੇ ਲਾਉਣੇ ਆ ਸਿਗਰਟ ਦੇ ਸੁੱਟੇ ਮਾਰਦੇ ਹਾਂ ਦਾਰੂ ਪੀਂਦੇ ਹਾਂ ਚਿਕਨ ਦੀਆਂ ਲੱਤਾਂ ਮਰੋੜਦੇ ਹਾਂ ਨਾਲ ਤਾਂ ਕਿਸੇ ਧੀ ਪੁੱਤ ਦੀ ਚਿਕਨ ਦੀ ਖਰਾਬੀ ਉਹਦੀ ਮੌਤ ਲੈਂਦੇ ਹਾਂ ਊਂ ਕਹਿੰਦੇ ਅਸੀਂ ਪਿਆਰ ਕਰੋ ਸਾਰਿਆਂ ਨਾਲ ਪਿਆਰ ਕਰੋ ਗਰਦਮ ਮਰੋੜ ਕੇ ਉਹ ਮਾਰਦੇ ਹਾਂ ਜੀਭ ਦੇ ਚਸਕੇ ਲਈ ਸੋ ਉਦੋਂ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਇਸ ਕਰਕੇ ਕਾਰਨ ਇਹ ਹੈ ਕਿ ਜਦੋਂ ਅਸੀਂ ਆਪਣੀ ਮਨਮਰਜ਼ੀ ਕਰਦੇ ਹਾਂ ਨਾ ਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਡੋਂਟ ਵਰੀ ਬੀ ਹੈਪੀ ਡੋਂਟ ਵਰੀ ਦਾ ਮਤਲਬ ਕੀ ਹੈ ਵਰੀ ਨਾ ਕਰੋ ਜੇ ਵਰੀ ਕਰਨੀ ਹੋਈ ਹੈ ਨਾ ਤਾਂ ਪੈਸੇ ਦੀ ਨਾ ਕਰੋ ਔਲਾਦ ਦੀ ਨਾ ਕਰੋ ਬਿਮਾਰੀਆਂ ਦੀ ਨਾ ਕਰੋ ਇੱਧਰ ਉੱਧਰ ਭਜਨ ਦੀ ਨਾ ਕਰੋ ਜੇ ਵਰੀ ਕਰਨੀ ਹੈ ਤਾਂ ਵਰੀ ਕਰੋ ਭਜਨ ਸਿਮਰਨ ਦੀ ਕਿ ਮੈਂ ਜਨਮ ਲਿਆ ਸਰੀਰ ਲਿਆ ਥੋੜੇ ਜਿਹੇ ਸਾਲ ਹੀ ਨੇ ਭੁਲੇਖਾ ਹੁਣ ਅਸੀਂ 17 ਤੋਂ ਉੱਪਰ ਟੱਪੇ ਹੋਏ ਹਾਂ ਆਹ ਹੀਰਾ ਲਾਲ ਜੀ ਸੁਣ ਰਹੇ ਨੇ ਇਹ ਵੀ 17 ਤੋਂ ਉੱਪਰ ਹੋਣਗੇ ਅਸੀਂ 70 ਸਾਲ ਕੱਢ ਲਏ 5-7 ਸਾਲ ਹੋਰ ਬਚੇ ਨੇ ਇਹ ਵੀ ਨਿਕਲ ਜਾਣਗੇ ਫਿਰ ਇਹੀ ਕੁਛ ਕਰਨਾ ਸੀ ਵੀ ਆਹ ਵਿਆਹ ਕਰਾ ਲਿਆ SD ਕਾਲਜ ਪੜ੍ਹ ਲਿਆ ਯੂਨੀਵਰਸਿਟੀ ਚ ਪੜ੍ਹ ਲਿਆ ਨਿਆਣੇ ਜੰਮ ਪਏ ਅੱਗੇ ਉਹਨਾਂ ਦੇ ਇੰਨਾ ਜੰਮ ਪਏ ਹੁਣ ਆਪਣੇ ਗੋਡੇ ਨਹੀਂ ਚੱਲਦੇ ਵੱਡੀਆਂ ਵੱਡੀਆਂ ਨਹੀਂ ਕਰਾਂਗੇ ਚਿੱਟੇ ਚਿੱਟੇ ਜੇ ਬਾਲ ਆ ਗਏ ਤੇ ਤੁਰ ਜਾਂਗੇ ਇਹੀ ਪਰਪਜ਼ ਹੈ ਸਾਡਾ ਸਾਡਾ ਪਰਪਜ਼ ਜ਼ਿੰਦਗੀ ਦੇ ਵਿੱਚ ਹੋਰ ਸੀਗਾ ਸਾਡਾ ਜੋ ਅਸੀਂ ਮਾਂ ਦੇ ਪੇਟ ਵਿੱਚ ਪੁੱਠੇ ਲਮਕਦੇ ਸੀ ਅਸੀਂ ਕਿਹਾ ਸੀ ਵੀ ਸੱਚੇ ਪਾਤਸ਼ਾਹ ਤੂੰ ਸਾਨੂੰ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜਿਉਂ ਬਨ ਫਲ ਪੱਕ ਪੋਏ ਗਰੇ ਬਹੁਤ ਨਾ ਲਾਗੇ ਡਰ ਜਦੋਂ ਅਸੀਂ ਇੰਨੀ ਸਾਡੀ ਪ੍ਰੈਸ਼ੀਅਸ ਲਾਈਫ ਹੈ ਇੱਕ ਵਾਰੀ ਨਿਕਲ ਗਈ ਫੇਰ ਪਤਾ ਨਹੀਂ ਕਿਹੜੀ ਗੰਦੀ ਨਾਲੀ ਦੇ ਅਸੀਂ ਕੀੜੇ ਬਣਨੇ ਨੇ ਆਕੜ ਕੇ ਤੁਰਨ ਦੀ ਲੋੜ ਨਹੀਂ ਇੱਥੇ ਬਥੇਰੇ ਆ ਕੇ ਆਏ ਨੇ ਬਥੇਰੇ ਚਲੇ ਗਏ ਸੋ ਆਪਣੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਹੈ ਕਿਉਂਕਿ ਬਹੁਤੀ ਦੁਨੀਆਂ ਨੂੰ ਜ਼ਿੰਦਗੀ ਦਾ ਪਤਾ ਹੀ ਨਹੀਂ ਅਹਿਸਾਸ ਹੀ ਨਹੀਂ ਕਰਦੇ ਜਿਵੇਂ ਕਿਹਾ ਗਿਆ ਨਾ ਜ਼ਿੰਦਗੀ ਬਹੁਤ ਖੂਬਸੂਰਤ ਹੈ ਜ਼ਿੰਦਗੀ ਬਹੁਤ ਖੂਬਸੂਰਤ ਹੈ ਬਸ ਇਸੇ ਸਮਝਣੇ ਕੀ ਜ਼ਰੂਰਤ ਹੈ ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਸ਼ੈਤਾਨ ਕਿਵੇਂ ਬਣ ਜਾਂਦੇ ਆ? ਲੜਾਈਆਂ, ਝਗੜੇ, ਮਾਰ ਕਟਾਈ, ਫੀਮ ਵੇਚੀ ਜਾਂਦੇ ਆ, ਡੋਡੇ ਵੇਚੀ ਜਾਂਦੇ ਆ, ਚਰਸ ਵੇਚੀ ਜਾਂਦੇ ਆ, ਲੋਕਾਂ ਨਾਲ ਜਬਰਦਸਤੀ ਕਰੀ ਜਾਂਦੇ ਆ, ਪੁੱਠੇ ਸਿੱਧੇ ਕੰਮ, ਉਮਰ ਵੀ ਨਹੀਂ ਦੇਖਦੇ। ਫੇਰ ਜਿੱਦਣ ਫਸ ਜਾਂਦੇ ਆ ਤੇ ਉਦਣ ਜ਼ਮੀਨ ਤੇ ਪੈਣਾ ਪੈਂਦਾ, ਉਦਣ ਛਿੱਤਰ ਖਾਂਦੇ ਆ, ਉਦਣ ਪੁੱਠੇ ਲਮਕਦੇ ਆ, ਉਦੋਂ ਪੁਲਿਸ ਵਾਲੇ ਉਹ ਰਾਵੜ ਦਾ ਪਟਾ ਜਾ ਹੁੰਦਾ ਉਹ ਮਾਰਦੇ, ਹੁਣ ਤਾਂ ਨਹੀਂ ਮਾਰਦੇ ਮੇਰੇ ਖਿਆਲ, ਸਾਡੇ ਟਾਈਮ ਤੇ ਤਾਂ ਮਾਰ ਦਿੰਦੇ ਸੀਗੇ। ਸੋ ਉਹੀ ਜ਼ਿੰਦਗੀ ਜਿਉਣ ਦਾ ਕੀ ਹੈ? ਤੇ ਜਿਹੜਾ ਸਮਝ ਗਿਆ ਉਹ ਕਹਿੰਦਾ ਹਜੇ ਪੁੱਠੇ ਸਿੱਧੇ ਕੰਮਾਂ ਨਾਲ ਹੀ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਦੂਜਿਆਂ ਦੀ ਰੋਜੀ ਰੋਟੀ ਦੇ ਵਿੱਚੋਂ ਹੇਰਾ ਫੇਰੀ ਕਰਕੇ ਕਮਾਉਣ ਨਾਲੋਂ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਮੁਸਲਮਾਨ ਸੂਰ ਖਾਣ ਤੇ ਹਿੰਦੂ ਗਊ ਖਾਵੇ। ਸੋ ਹੱਕ ਜਿਹੜੇ ਹੱਕ ਦੀ ਕਮਾਈ ਕਰਦੇ ਨੇ ਨਾ ਉਹਨਾਂ ਨੂੰ ਸਕੂਨ ਹੁੰਦਾ। ਜਿਹੜਾ ਮੇਰੇ ਵਰਗਾ ਕੋਈ ਮਸਤ ਹੋਵੇ ਬਾਹਰੇ ਹੈ ਹੀ ਨਹੀਂ, ਉਹਨੂੰ ਕਾਹਦਾ ਫਿਕਰ ਹੈ? ਕਿਤੇ ਭਈਆਂ ਨੂੰ ਫਿਕਰ ਹੁੰਦਾ, ਉਹਨਾਂ ਨੇ ਕਿਤੇ ਵੱਡੇ ਵੱਡੇ ਦਰਵਾਜ਼ੇ ਲਗਾਏ ਨੇ, ਉਹ ਸਵੇਰੇ ਨੂੰ ਮਿਹਨਤ ਕਰਦੇ ਨੇ, ਸ਼ਾਮ ਨੂੰ ਆ ਕੇ ਰੋਟੀ ਖਾਣੇ, ਥੋੜੇ ਮੋਟੇ ਪੈਸੇ ਬੱਚਿਆਂ ਨੂੰ ਭੇਜ ਦਿੰਦੇ ਨੇ। ਸੋ ਉਹਨਾਂ ਨੂੰ ਕਾਹਦਾ ਫਿਕਰ? ਉਹ ਫਿਕਰ ਤਾਂ ਸੇਠਾਂ ਨੂੰ ਹੁੰਦਾ, ਜਿਨ੍ਹਾਂ ਨੇ ਬੇਈਮਾਨੀ ਕਰਕੇ ਇੱਕ ਬਿਲਡਿੰਗ, ਦੋ ਬਿਲਡਿੰਗਾਂ, 10 ਬਿਲਡਿੰਗਾਂ, 15 ਮਕਾਨ ਲਈ ਜਾਂਦੇ ਨੇ, ਲਈ ਜਾਂਦੇ ਨੇ, ਇਹ ਚੋ ਫਾਇਦਾ ਹੋ ਗਿਆ, ਇਹ ਚੋ ਫਾਇਦਾ, ਖੁਸ਼ ਹੁੰਦੇ ਨੇ। ਜਦੋਂ ਰਿਸੈਸ਼ਨ ਆ ਜਾਂਦਾ ਪਟਕਦੇ ਨੇ ਥੱਲੇ, ਫਿਰ ਗੋਲੀਆਂ, ਬਿਮਾਰੀ ਲੱਗ ਗਈ, ਓਹੋ ਮੇਰੇ ਤਾਂ ਇੰਨਾ ਨੁਕਸਾਨ ਹੋ ਗਿਆ। ਭਾਈ ਸਾਹਿਬ, ਜਦੋਂ ਤੁਹਾਡਾ ਫਾਇਦਾ ਹੋ ਰਿਹਾ ਸੀ, ਕੰਟੈਂਟਮੈਂਟ ਸੀ, ਉਹ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸੀ ਵੀ ਦੇ ਤਾਂ ਇੰਨਾ ਬਹੁਤ ਹੈ, ਇਹਦੇ ਵਿੱਚ ਹੁਣ ਤੁਸੀਂ ਆਪਣੀ ਆਰਾਮ ਨਾਲ ਜ਼ਿੰਦਗੀ ਬਿਤਾਓ। ਪਰ ਲਾਲਚ ਹੈ, ਜਿਵੇਂ ਕੁੱਤੇ ਦੇ ਚਿੜੀ ਦੀ ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਜਿਹੜਾ ਕੁੱਤਾ ਹੁੰਦਾ ਨਾ, ਜਦੋਂ ਉਹਨੂੰ ਰੋਟੀ ਪਾਉਣੀ ਆ, ਉਹ ਆਪਣੀ ਕਰਕੇ ਦੂਜੇ ਪਾਸੇ ਭੱਜਦਾ ਦੂਜੀ ਵੀ ਲੈਣ ਲਈ, ਪਰ ਮਾਲਕ ਡੰਡਾ ਮਾਰਦਾ। ਜਿਹੜੀ ਚਿੜੀ ਹੁੰਦੀ ਆ, ਜਦੋਂ ਉਹਦੇ ਕੋਲ ਰੋਟੀ ਪਾਉਣੀ, ਉਹ ਆਪਣੀ ਬੁਰਕੀ ਚੱਕ ਕੇ ਉੱਡ ਜਾਂਦੀ ਆ, ਫਿਰ ਦੂਜੀ ਚੱਕਦੀ ਹੈ, ਉਹ 'ਚ ਕੰਟੈਂਟਮੈਂਟ ਹੈ। ਸਾਡੇ 'ਚ ਕੰਟੈਂਟਮੈਂਟ ਨਹੀਂ, 90% ਕੰਟੈਂਟਮੈਂਟ ਨਹੀਂ, ਜਿਹਦੇ ਕਰਕੇ ਅਸੀਂ ਦੁਖੀ ਰਹਿੰਦੇ ਹਾਂ। ਕਿਉਂਕਿ ਸਾਡੀ ਕੀ ਆ, ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਖੀਰੇ ਜੈਸਾ ਜਨਮ ਥਾ, ਕੌਡੀ ਬਦਲੇ ਜਾਏ। ਸਾਡਾ ਦੁਨੀਆਂ ਦੀ ਹਕੀਕਤ ਹੈ, ਰਾਤ ਨੂੰ ਘਰਾੜੇ ਮਰੀ ਜਾਂਦੇ ਆ, ਕਿਉਂਕਿ ਮੂਵੀਆਂ ਦੇਖ ਲਏ, ਡਰਾਮੇ ਦੇਖ ਲਏ, ਸਵੇਰੇ ਉੱਠਦੇ ਆ, ਸਵੇਰੇ ਉੱਠਣ ਸਾਰੀ ਬੈੱਡ ਟੀ, ਫਿਰ ਪਰੌਂਠੇ ਖਾ ਲਏ, ਫਿਰ ਪਰੌਂਠੇ ਖਾ ਲਏ, ਨਾਲ ਹੀ ਘਰਦਾਰੀ ਨੂੰ ਕਹਿੰਦੇ ਆ ਦੁਪਹਿਰੇ ਕੀ ਬਣਾਏਗੀ, ਉਹ ਕਹਿੰਦੀ ਦੁਪਹਿਰੇ ਚੌਲ ਤੇ ਰਾਜਮਾਂਹ ਬਣਾਉਂਦੇ ਆ, ਹਾਲੇ ਚੌਲ ਤੇ ਰਾਜਮਾਂਹ ਬਣਾਉਂਦੇ, ਸ਼ਾਮ ਨੂੰ ਕੀ ਬਣਾ ਲਾਂਗੇ, ਸਾਨੂੰ ਖਾਣ ਦਾ ਹੀ ਫਿਕਰ ਪਿਆ ਰਹਿੰਦਾ। ਹੀਰੇ ਜੈਸਾ ਜਨਮ ਥਾ, ਕੌਡੀ ਬਦਲੇ ਜਾਏ, ਇੰਨੀ ਪ੍ਰੈਸ਼ਰ ਸੀ, ਖਾਣ ਦੇ ਮਗਰ ਹੀ ਭੱਜੇ ਫਿਰਦੇ ਆ, ਦਾਰੂ ਪੀਣੀ ਆ ਚਿਕਨ ਖਾਣਾ, ਦਾਰੂ ਪੀਣੀ ਚਿਕਨ ਪੀਣੀ ਆ, ਅੱਜ ਉਹਦੇ ਘਰੇ ਜਾਣਾ, ਜਿਹਦੇ ਘਰੇ ਜਾਣਾ, ਐਸੇ ਕਰਕੇ ਜ਼ਿੰਦਗੀ ਬਰਬਾਦ ਕਰੀ ਜਾਂਦਾ। ਫਿਰ ਅੱਖਾਂ ਦੁਖਦੀਆਂ, ਕਿਤੇ ਬਲੱਡ ਪ੍ਰੈਸ਼ਰ ਹੋ ਗਏ, ਕਿਡਨੀ ਫੇਲ ਹੋ, ਕਿਤੇ ਬ੍ਰੇਨ ਹੈਮਰੇਜ ਹੋ ਜਾਂਦਾ, ਇਸੇ ਕਰਕੇ ਜ਼ਿੰਦਗੀ ਮਿਲੀ ਸੀ ਸਾਨੂੰ। ਕਿਉਂਕਿ ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਨੂੰ ਮੌਕਾ ਮਿਲਦਾ, ਪਰਮਾਤਮਾ ਦਿੰਦਾ ਕਿ ਤੂੰ ਸਮਝ ਜਾ, ਤੈਨੂੰ ਕੋਈ ਨਾ ਕੋਈ, ਹਮੇਸ਼ਾ ਸਾਨੂੰ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ। ਸਭ ਕੋ ਜ਼ਿੰਦਗੀ ਬਦਲਣੇ ਕਾ ਮੌਕਾ ਮਿਲਤਾ ਹੈ, ਕੋਈ ਸੰਭਾਲ ਲੇਤਾ ਹੈ ਔਰ ਕੋਈ ਗਵਾ ਦਿੱਤਾ ਹੈ। ਕੀ ਮਤਲਬ ਹੈ ਕਿ ਪਰਮਾਤਮਾ ਨੇ ਸਾਨੂੰ, ਤੁਹਾਡੇ ਕੋਲ ਜੋਬ ਮਿਲ ਰਹੀ ਹੈ, ਮਿਲ ਗਈ, ਪਹਿਲਾਂ ਤੁਸੀਂ ਜੋਬ ਲਈ ਤਰਸਦੇ ਸੀ, ਕੋਈ ਟੀਚਰ ਲੱਗ ਗਿਆ, ਕੋਈ ਆਰਕੀਟੈਕਟ ਲੱਗ ਗਿਆ, ਕੋਈ ਪ੍ਰਿੰਸੀਪਲ ਲੱਗ ਗਿਆ, ਕੋਈ ਪ੍ਰੋਫੈਸਰ ਲੱਗ ਗਿਆ, ਕੋਈ ਪਟਵਾਰੀ ਲੱਗ ਗਿਆ, ਕੋਈ ਥਾਣੇਦਾਰ ਲੱਗ ਗਿਆ, ਕੋਈ ਤਹਿਸੀਲਦਾਰ ਲੱਗ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ITI ਗਾਈ ਬਣ ਗਿਆ, ਤੁਹਾਡੀ ਵੈਲ ਸੈਟਲ ਹੋ ਗਈ, ਚਾਈ ਚਲਾਈ ਵਧੀਆ ਹੁੰਦੀ ਹੈ, ਤੁਸੀਂ ਕਰੋ ਆਪਣਾ ਪੂਜਾ ਪਾਠ, ਕਰੋ ਰੋਟੀ ਖਾਓ, ਪ੍ਰਭੂ ਦੇ ਗੁਣ ਗਾਓ, ਪਰ ਸਾਨੂੰ ਲਾਲਚ ਪੈਦਾ ਹੁੰਦਾ। ਜੇ ਸਾਨੂੰ ਇੱਥੇ ਕੈਨੇਡਾ ਚ ਭੇਜਤਾ ਕਿ ਮਕਾਨ ਹੋ ਗਿਆ, ਉਹਦੀ ਕਹਿੰਦਾ ਕੋਈ ਨੀ ਯਾਰ, ਸਾਰੇ ਪੈਸੇ ਨਾ ਡਾਊਨ ਪੇਮੈਂਟ ਥੋੜੀ ਹੀ ਦੇ, ਉਹ ਮੌਰਗੇਜ ਲਈ, ਉਹ ਦੂਜਾ ਲੈਣਾ ਇੰਨੇ ਕੁ ਪੈਸੇ ਦੇ ਕੇ, ਅਗਲਾ ਤੀਜਾ ਲੈਣਾ, ਚੌਥਾ ਲੈਣਾ, ਸਾਰੀ ਰਾਤ ਫਿਰ ਫਿਕਰ ਰਹਿੰਦਾ ਵੀ ਉਹ ਕਿਰਾਏਦਾਰ ਹੈ, ਉਹਦਾ ਫੋਨ ਆ ਗਿਆ ਵੀ ਤੁਹਾਡੀ ਟੂਟੀ ਲੀਕ ਕਰਦੇ, ਭੱਜੇ ਫਿਰਦੇ, ਬਾਲ ਉੱਡ ਜਾਂਦੇ ਨੇ 6 ਦੀ ਛੋਟੀ ਛੋਟੀ ਉਮਰ ਚ, ਕੋਈ ਕਿਰਾਇਆ ਮਾਰ ਜਾਂਦਾ, ਤੁਹਾਨੂੰ ਇਹ ਪੰਗੇ ਪਾਉਣ ਦੀ ਲੋੜ ਕੀ? ਕੋਈ ਠੇਕਾ ਲੈਣਾ, ਦੁਨੀਆਂ ਭਰ ਦਾ ਪੈਸੇ ਇਕੱਠੇ ਕਰਨੇ, ਜਿੰਨੇ ਕੁ ਦਿੱਤੇ ਨੇ ਆਰਾਮ ਨਾਲ ਆਪਣੀ ਜ਼ਿੰਦਗੀ ਐਸ਼ ਕਰੋ। ਇਸੇ ਕਰਕੇ ਮੌਕਾ ਮਿਲਦਾ, ਜਦੋਂ ਅਸੀਂ ਮੌਕੇ ਦਾ ਫਾਇਦਾ ਨਹੀਂ ਉਠਾਉਂਦੇ, ਮੌਕਾ ਨਹੀਂ ਸੰਭਾਲਦੇ, ਫਿਰ ਮੁੜ ਕੇ ਫਿਰ ਦੁਖੀ ਹੁੰਦੇ ਹਾਂ। ਅਸੀਂ ਇਹੀ ਕੰਪਲੇਂਟ ਕਰਦੇ ਰਹਿੰਦੇ ਹਾਂ ਕਿ ਜੀ ਉਹ ਮੋਦੀ ਸਾਹਿਬ ਵੀ ਹੇਰਾਫਾਰੀ ਕਰਦੇ ਨੇ, ਔਰ ਕੇਜਰੀਵਾਲ ਕਹਿੰਦਾ ਸੀ ਇਮਾਨਦਾਰ ਆ, ਉਹ ਵੀ ਜੇਲ੍ਹ ਚ ਬੰਦ ਕਰਤਾ, ਇਮਰਾਨ ਖਾਨ ਵੀ ਜੇਲ੍ਹ ਦੇ ਵਿੱਚ ਬੰਦ ਪਿਆ, ਮੁਹੰਮਦ ਨਵਾਜ਼ ਸ਼ਰੀਫ ਵੀ ਬੰਦ ਪਿਆ, ਭਗਵੰਤ ਮਾਨ ਵੀ ਕਹਿੰਦੇ ਬੇਈਮਾਨੀ ਕਰਦੀ ਹੈ, ਅਸੀਂ ਠੇਕਾ ਲੈ ਲਿਆ। ਆਪਣੇ ਬਾਰੇ ਸੋਚੋ, ਜਦੋਂ ਅਸੀਂ 401 ਤੇ ਗੱਡੀ ਚਲਾਉਣੀ ਆ ਕੈਨੇਡਾ ਚ, ਸਾਡੀ ਸਪੀਡ ਹੈ 100 ਦੀ ਕੈਨੇਡਾ ਚ, ਅਸੀਂ 110 ਚਲੋ 20 ਚਲਾ ਲਈ, ਜਦੋਂ 150 ਤੇ 160 ਤੇ ਭਜਾਈ ਫਿਰਦੇ, ਆਮ ਹੀ ਭਜਾਈ ਫਿਰਦੇ, ਜਿਸ ਦਿਨ ਪੁਲਿਸ ਨੇ ਕੈਮਰਾ ਲਾ ਕੇ ਫੜ ਲਿਆ, ਤੁਹਾਡੇ ਉਹ ਗੱਲ ਮੰਨੂਗਾ ਜੀ ਸਾਰੀ ਚਲਾਉਂਦੇ ਨੇ, ਉਹ ਕਹਿੰਦੇ ਤੂੰ ਆਪਣੀ ਭੁਗਤ, ਬਾਕੀਆਂ ਦੀ ਬਾਕੀ ਦੇਖੂਗੀ। ਜਦੋਂ ਅਸੀਂ ਧਰਮਰਾਜ ਕੋਲੇ ਜਾਵਾਂਗੇ, ਧਰਮਰਾਜ ਕੋਲੇ ਇਹ ਦਲੀਲ ਨਹੀਂ ਚੱਲਣੀ ਵੀ ਜੀ ਦੁਨੀਆਂ 'ਚ ਤਾਂ ਸਾਰੇ ਹੇਰਾਫੇਰੀ ਕਰਦੇ ਸੀ, ਸਾਰੇ ਬਲਾਤਕਾਰ ਕਰਦੇ, ਮੈਂ ਕਰ ਲਿਆ ਤਾਂ ਕਿ ਧਰਮਰਾਜ ਨੇ ਛਿੱਤਰ ਫੜ ਕੇ ਨਾ ਤੁਹਾਡੇ ਡੰਡਾ ਜਾਂ ਮੂੰਹ 'ਚ ਹਲਕੇ ਝੜਾ ਦੇਣਾ, ਤੂੰ ਆਪਣਾ ਹਿਸਾਬ ਕਿਤਾਬ ਦੇ, ਬਾਕੀ ਜਿਹੜੇ ਹੋਣਗੇ ਉਹਨਾਂ ਉਹ ਭੁਗਤਣਗੇ। ਸੋ ਇਸ ਕਰਕੇ ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ, ਤੁਸੀਂ ਦੂਜਿਆਂ ਦੀ ਫਿਕਰ ਛੱਡ ਕੇ ਚੰਗੇ ਗੁਣ ਅਡੋਪਟ ਕਰੋ, ਮਾੜਿਆਂ ਕਨੀ ਨਾ ਭੱਜੋ ਕਿ ਮਾੜੇ ਕੀ ਕਰਦੇ ਨੇ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਸੀਗਾ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਉਹ ਪਰਮਾਤਮਾ ਤੁਹਾਡੀ ਕਰਤੂਤ ਨੂੰ ਅੰਦਰੋਂ ਹੀ ਵਾਚ ਕਰ ਰਿਹਾ। ਬਾਹਰੋਂ ਸਮਾਰਟ ਬਣਨ ਦੀ ਕੋਸ਼ਿਸ਼ ਨਾ ਕਰੋ, ਬਾਹਰੋਂ ਪਤਾ ਨਹੀਂ ਲੱਗਣਾ। ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਇੰਟੈਂਸ਼ਨ ਕੀ ਹੈ ਉਹਨੂੰ ਅੰਦਰੋਂ ਪਤਾ ਹੁੰਦਾ, ਤੇ ਉਸ ਇੰਟੈਂਸ਼ਨ ਦੇ ਮੁਤਾਬਕ ਹੀ ਸਾਡੀ ਇਸ ਦੁਨੀਆ ਦੇ ਵਿੱਚ ਵੀ ਪਹਿਲਾਂ ਸਾਨੂੰ ਉਸ ਤਰ੍ਹਾਂ ਹੀ ਭੁਗਤਣਾ ਪੈਂਦਾ। ਇਸ ਕਰਕੇ ਲਾਈਫ ਬੜੀ ਪ੍ਰੈਸ਼ੀਅਸ ਹੈ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਅਸੀਂ ਪਤਾ ਨੀ 84 ਲੱਖ ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਰਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ। 84 ਲੱਖ ਸਵਾਈ, ਲੱਖਾਂ ਜੂਨੀਆਂ ਚੋਂ ਕੀੜੇ ਮਕੌੜੇ ਪਸ਼ੂ ਪੰਛੀ ਗਧਿਆਂ ਚੋਂ, ਹੁਣ ਕਿਤੇ ਰੱਬ ਨੇ ਸਾਡੇ ਤੇ ਤਰਸ ਖਾ ਕੇ ਸਾਨੂੰ ਮਨੁੱਖਾ ਜਨਮ ਦਿੱਤਾ, ਸੋ ਇਹਦਾ ਫਾਇਦਾ ਲੈ ਲਓ। ਨਹੀਂ ਤਾਂ ਜਦੋਂ ਮਰ ਗਏ ਸਾਹ ਨਿਕਲ ਗਿਆ, ਮੁੜ ਕੇ ਫੇਰ ਪਤਾ ਨਹੀਂ ਗਧੇ ਘੋੜੇ ਚੂਹੇ ਕੀ ਬਣਨਾ, ਜੂਆਂ ਬਣਨੀਆਂ ਸਿਰ ਦੀਆਂ। ਇਸ ਕਰਕੇ ਆਪਣੀ ਪੜਚੋਲ ਕਰੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ। ਆ ਜਿਹੜਾ ਮਨ, ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ, ਅੱਖਾਂ ਨੇ, ਕੰਨ ਨੇ, ਨੱਕ ਨੇ, ਮੂੰਹ ਨੇ, ਇਹਦੇ ਮਗਰ ਭੱਜਿਆ ਫਿਰਦਾ। ਆ ਹੁਣ ਮੈਂ ਇੱਥੇ ਟੀਵੀ ਕਰਦਾ, ਕੋਈ ਚੰਗੀ ਜੀ ਸਾਹਮਣੇ ਮੂਵੀ ਆ ਜਾਏ ਉਧਰੋਂ ਖਿਆਲ ਹਟ ਕੇ ਉਧਰ ਚਲਾ ਜਾਊਗਾ, ਕੋਈ ਉਧਰੋਂ ਕੋਈ ਕੱਪੜੇ ਵਧੀਆ ਪਾਏ ਉਧਰ ਖਿਆਲ ਚਲਾ ਜਾਊਗਾ। ਇਹ ਮਨ ਲੱਜਤ ਦਾ ਆਸ਼ਕ ਹੈ। ਜਿੰਨਾ ਚਿਰ ਤੱਕ ਇਹਨੂੰ ਇਸ ਤੋਂ ਵਧੀਆ ਲੱਜਤ ਨਹੀਂ ਨਾ ਦਿੰਦੇ, ਉਨਾ ਚਿਰ ਇਹ ਸਾਡਾ ਫਰੈਂਡ ਨਹੀਂ ਮੰਨਦਾ। ਜਿਵੇਂ ਬੁੱਲੇ ਸ਼ਾਹ ਦੇ ਗੁਰੂ ਹੋਏ ਨੇ ਸ਼ਾਹ ਇਨਾਇਤ, ਬੁੱਲੇ ਸ਼ਾਹ ਨੇ ਸ਼ਾਹ ਇਨਾਇਤ ਨੂੰ ਪੁੱਛਿਆ ਕਿ ਗੁਰੂ ਜੀ ਮੁਰਸ਼ਦ ਮੈਨੂੰ ਦੱਸ ਰੱਬ ਨੂੰ ਕਿਵੇਂ ਪਾਈਏ। ਉਹ ਸ਼ਾਹ ਇਨਾਇਤ ਉਸ ਵੇਲੇ ਗੰਡਿਆਂ ਦੀ ਪਨੀਰੀ ਬੀਜ ਰਿਹਾ ਸੀਗਾ। ਪਨੀਰੀ ਜੋ ਹੁੰਦੀ ਹੈ ਇੱਕ ਜ਼ਮੀਨ ਚੋਂ ਕੱਢ ਕੇ ਦੂਜੇ ਪਾਸੇ ਲਾਉਣੇ ਤਾਂ ਓਨੀਅਨਸ ਹੁੰਦੇ ਨੇ। ਸ਼ਾਹ ਇਨਾਇਤ ਨੇ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰੋਂ ਲਾਉਣਾ। ਇਟ ਮੀਨਸ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਈਵੈਂਟਸ ਐਂਡ ਅਟੈਚ ਵਿਦ ਇਨ। ਜਿਹੜੀਆਂ ਭਾਗਵਾਨ ਰੋਜ਼ ਰਾਤ ਨੂੰ ਮੂਵੀ ਦੇਖਦੇ ਹਾਂ, ਡਰਾਮੇ ਦੇਖਦੇ ਹਾਂ, ਨਿੰਦਿਆ ਚੁਗਲੀ ਕਰਦੇ ਹਾਂ, ਸ਼ਾਮ ਨੂੰ 20 ਦੀਆਂ ਬੋਤਲਾਂ ਖੋਲ ਕੇ ਠੰਡੀ ਠੰਡੀ ਬੀਰ ਪੀ ਕੇ ਨਾਲ ਚਿਕਨ ਖਾਂਦੇ ਹਾਂ, ਬਿਰਜੂ ਦੇ ਸਮੋਸੇ ਖਾਂਦੇ ਹਾਂ, ਉਨ੍ਹਾਂ ਦੇ ਉਧਰੋਂ ਖਿਆਲ ਕੱਢ ਕੇ ਕਦੇ ਚੌਂਕੜੀ ਮਾਰਨ ਦੀ, ਪਰਮਾਤਮਾ ਨੂੰ ਯਾਦ ਕਰਨ ਦੀ, ਕੁਦਰਤ ਦੇ ਬਾਰੇ ਸੋਚਣ ਦੀ, ਆਪਣੇ ਆਪ ਨੂੰ ਐਨਾਲਾਈਜ਼ ਕਰੋ ਕਿ ਤੂੰ ਕਿੱਧਰੋਂ ਆਇਆ, ਕਿੱਧਰ ਜਾਣਾ, ਆਪਣਾ ਦੱਸ ਟਿਕਾਣਾ। ਤੂੰ ਆਇਆ ਕਿੱਥੋਂ ਹੈ ਤੇ ਜਾਣਾ ਕਿੱਥੇ, ਇਹਦੇ ਬਾਰੇ ਤਾਂ ਕਿਤੇ ਸੋਚੋ। ਕਈ ਲੋਕ ਕਹਿੰਦੇ ਨੇ ਵੀ ਸਾਡੀ ਰੂਹ ਕਿੱਥੇ ਜਾਂਦੀ ਹੈ ਜੀ, ਜਾਂਦੀ ਕਿੱਥੇ ਹੈ, ਬੱਚੇ ਨੇ ਮਾਰੀ ਫੂਕ। ਉਹਨੂੰ ਕਿਸੇ ਨੇ ਪੁੱਛਿਆ ਨਾ ਵੀ ਦੱਸ ਆਹ ਲਾਈਟ ਕਿੱਥੋਂ ਆਈ ਹੈ, ਉਹਨੇ ਮਾਰਤੀ ਫੂਕ, ਕਹਿੰਦਾ ਐਂ ਦੱਸੋ ਪਹਿਲਾਂ ਗਈ ਕਿੱਥੇ, ਸਾਨੂੰ ਪਤਾ ਹੀ ਨਹੀਂ। ਪਤਾ ਉਦੋਂ ਲੱਗੂ ਜਦੋਂ ਵੈਨ ਯੂ ਗੋ ਵਿਦ ਇਨ, ਜਦੋਂ ਤੁਸੀਂ ਚੌਂਕੜੀ ਮਾਰੋਗੇ, ਜਦੋਂ ਤੁਸੀਂ ਸੈਲਫ ਰਿਅਲਾਈਜੇਸ਼ਨ ਕਰੋਗੇ। ਤਾਂ ਹੀ ਤਾਂ ਕਿਹਾ ਗਿਆ ਨਾ, ਸੋਕ੍ਰੇਟਿਸ ਨੇ ਕਿਹਾ ਸੀ ਕਿ ਸੈਲਫ ਰਿਅਲਾਈਜੇਸ਼ਨ ਇਜ਼ ਅਸੈਂਸ਼ੀਅਲ ਬਿਫੋਰ ਗੋਡ ਰਿਅਲਾਈਜੇਸ਼ਨ। ਪਰਮਾਤਮਾ ਨੂੰ ਉਦੋਂ ਹੀ ਤੁਹਾਨੂੰ ਪਤਾ ਲੱਗੂਗਾ ਪਰਮਾਤਮਾ ਕੀ ਹੈ, ਜਦੋਂ ਤੁਸੀਂ ਆਪਣੇ ਅੰਦਰ ਆਪ ਦੀ ਪੜਚੋਲ ਕਰੋਗੇ। ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ। ਬਾਹਰ ਅਸੀਂ ਡਿਗਰੀਆਂ ਲੈਣ ਲਈ ਕਿੰਨੀ ਕਿੰਨੀ ਮਿਹਨਤ ਕਰਦੇ ਹਾਂ। ਕੋਈ ਵਕੀਲ ਬਣਦਾ ਪੰਜਾਬ ਜਾਂ ਪੰਜਾਬੀ ਯੂਨੀਵਰਸਿਟੀ, ਦੇਹਰਾਦੂਨ ਯੂਨੀਵਰਸਿਟੀ ਜਾ ਕੇ ਲਾ ਕਰਕੇ ਆਉਂਦਾ, ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹਦਾ, ਫਿਰ ਵਕੀਲ ਬਣਦਾ। ਪ੍ਰੋਫੈਸਰ ਬਣਨਾ ਹੋ, ਯੂਨੀਵਰਸਿਟੀ ਬਣਨੀ, PhD ਕਰੇ, ਕਿੰਨੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ। ਡਾਕਟਰ ਬਣੋ, ਕਿੰਨੀਆਂ ਬਾਹਰਲੀਆਂ ਮਿਹਨਤਾਂ ਕਰਦੇ ਹਾਂ, ਬਾਹਰਲੀ ਮਿਹਨਤ ਕਰਕੇ ਬਾਹਰਲੇ ਐਕਸਪਰਟ ਬਣ ਜਾਂਦੇ ਹਾਂ, ਅੰਦਰਲੀ ਮਿਹਨਤ ਕਰਕੇ ਅੰਦਰਲੇ ਐਕਸਪਰਟ ਬਣ ਜਾਂਦੇ ਹਾਂ। ਇਸੇ ਕਰਕੇ ਕਿਹਾ ਜਾਂਦਾ ਨਾ ਕਿ ਪਰਮਾਤਮਾ ਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ। ਜਦੋਂ ਅਸੀਂ ਪਾਣੀ ਦੇ ਵਿੱਚ, ਸਰੋਵਰਾਂ ਵਿੱਚ, ਤੀਰਥ ਸਥਾਨਾਂ ਦੇ ਉੱਤੇ ਜਾਂਦੇ ਹਾਂ, ਜੰਗਲਾਂ ਪਹਾੜਾਂ ਜਾਂਦੇ ਹਾਂ, ਵਰਤ ਕਰਦੇ ਹਾਂ, ਪੁੱਠੇ ਲਮਕਦੇ ਹਾਂ, ਵਧੀਆ ਗੱਲ ਹੈ, ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ। ਪਰ ਜੇ ਜਿਹਨੂੰ ਵੀ ਪਰਮਾਤਮਾ ਮਿਲਿਆ ਨਾ, ਉਹ ਉਦੋਂ ਹੀ ਮਿਲਿਆ ਜਦੋਂ ਤੁਸੀਂ ਆਪਣੇ ਅੰਦਰ ਵੜੋਗੇ, ਕਿਉਂਕਿ ਪਰਮਾਤਮਾ ਤਾਂ ਅੰਦਰ ਹੈ। ਬਸ ਤੂੰ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਬੇਦੀ ਲੀਜੀਏ ਸਾਥ, ਬੇਦੀ ਲੀਆ ਸਾਥ ਕਰ ਦੀਨ ਬਸ ਲਿਖਾਏ, ਕੋਟ ਜਨਮ ਕਾ ਪੰਥ ਦਾ ਪਲ ਮੇ ਪਹੁੰਚਾ ਜਾਏ। ਚੀਜ਼ ਕਿਤੇ ਲੱਭਦੇ ਕਿਤੇ ਫਿਰਦੇ ਕਿਵੇਂ ਮਿਲੂਗਾ। ਜਿਸ ਤਰ੍ਹਾਂ ਕਿਹਾ ਜਾਂਦਾ ਨਾ, ਜਿਉਂ ਤਿਲ ਮੇ ਤੇਲ ਹੈ, ਚਕਮਗ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਜਿਹੜੀ ਉਹ ਸੈਸਮੀ ਸੀਡ ਦੇ ਵਿੱਚ ਤੇਲ ਹੁੰਦੇ ਨੇ, ਉਹ ਦਿਸਦੇ ਤਾਂ ਨਹੀਂ, ਜਦੋਂ ਰਗੜਦੇ ਆ ਫਿਰ ਪਤਾ ਲੱਗਦਾ, ਪੱਥਰ ਚੱਗ ਹੈ ਜਦੋਂ ਰਗੜੋਗੇ ਫਿਰ ਹੀ ਪਤਾ ਲੱਗੇ। ਇਸੇ ਤਰ੍ਹਾਂ ਜਦੋਂ ਅਸੀਂ ਅੰਦਰ ਮਿਹਨਤ ਕਰਦੇ ਹਾਂ ਤਾਂ ਹੀ ਅਸੀਂ ਪਰਮਾਤਮਾ ਨੂੰ ਪਾ ਲੈਂਦੇ ਹਾਂ। ਪਰ ਬਾਹਲੀ ਦੁਨੀਆ ਪਰਮਾਤਮਾ ਨੂੰ ਨਹੀਂ ਮੰਨਦੀ, ਨਹੀਂ ਮੰਨਦੀ ਤਾਂ ਨਾ ਮੰਨੇ ਆਪਾਂ ਕਿਸੇ ਤੋਂ ਕੀ ਲੈਣਾ, ਆਪਾਂ ਨੂੰ ਬਹਿਸ ਕਰਨ ਦੀ ਲੋੜ ਨਹੀਂ। ਦੇਖੋ ਇਸਲਾਮ ਦੇ ਵਿੱਚ ਹਜ਼ਰਤ ਸੁਲੇਮਾਨ ਹੋਏ ਨੇ, ਉਹ ਖੁਦਾ ਦੇ ਪੈਗੰਬਰ ਸੀਗੇ। ਉਹ ਇੰਨੇ ਪਹੁੰਚੇ ਵੇ ਸੀਗੇ, ਉਹ ਜਿੰਨ ਜਲਾਦ ਹਵਾਵਾਂ ਦਾ ਉਹਨਾਂ ਦਾ ਕੰਟਰੋਲ ਸੀ ਉਹਨਾਂ ਦੇ ਉੱਤੇ। ਜਾਨਵਰਾਂ ਦੀ ਭਾਸ਼ਾ ਸਮਝ ਲੈਂਦੇ ਸੀ ਵੀ ਕੀ ਬੋਲਦਾ, ਤੇ ਜਦੋਂ ਉਹ ਜਾਨਵਰ ਨੂੰ ਕਹਿੰਦੇ ਸੀ, ਉਹ ਹਿਊਮਨ ਜਿਹੜੇ ਅਸੀਂ ਮਨੁੱਖੀ ਆ, ਉਹ ਜਾਨਵਰ ਦੀ ਮਨੁੱਖੀ ਭਾਸ਼ਾ ਬੋਲ ਲੈਂਦੇ ਸੀ, ਇੰਨੇ ਉਹ ਪਹੁੰਚੇ ਵੇ ਸੀਗੇ। ਕਹਿੰਦੇ ਇੱਕ ਵਾਰ ਕੋਈ ਉਹਨਾਂ ਕੋਲ ਉਹਨਾਂ ਦਾ ਭਗਤ ਆਇਆ, ਉਹ ਕਹਿੰਦਾ ਹਜ਼ਰਤ ਤੁਸੀਂ ਕਹਿੰਦੇ ਹੋ ਰੱਬ ਹੈ, ਮੈਂ ਤਾਂ ਕਾਬੇ ਵੀ ਜਾਇਆ, ਮੱਕੇ ਵੀ ਜਾਇਆ, ਮਦੀਨੇ ਵੀ ਜਾਇਆ, ਦੁਨੀਆਂ ਸਾਰੇ ਘੁੰਮ ਕੇ ਜਾਇਆ, ਮੈਨੂੰ ਤਾਂ ਰੱਬ ਰੂਪ ਕੋਈ ਨਹੀਂ ਮਿਲਿਆ। ਤੁਸੀਂ ਐਵੇਂ ਕਿਉਂ ਲੋਕਾਂ ਨੂੰ ਚੱਕਰ ਚ ਪਾਈ ਫਿਰਦੇ ਹੋ? ਰੱਬ ਰੂਪ ਕਿਤੇ ਨਹੀਂ, ਮੈਂ ਸਾਰੇ ਦੇਖ ਆਇਆ। ਉਹ ਕਹਿੰਦਾ ਅੱਛਾ, ਕੋਲੇ ਖੜਾ ਸੀ ਗਧਾ ਤੇ ਸੁਲੇਮਾਨ ਨੇ ਗਧੇ ਨੂੰ ਬੁਲਾ ਲਿਆ, ਕਿਉਂਕਿ ਉਹਨਾਂ ਦੀ ਭਾਸ਼ਾ ਉਹਨਾਂ ਕੋਲ ਪਾਵਰ ਸੀਗੀ। ਜਦੋਂ ਗਧਾ ਕੋਲੇ ਆਇਆ ਸੁਲੇਮਾਨ ਦੇ, ਤੇ ਸੁਲੇਮਾਨ ਨੂੰ ਹਿਸਟਰੀ ਚ ਆਉਂਦਾ ਉਹ ਸੇਬ ਦਾ ਮੁਰੱਬਾ ਖਾਣ ਦੇ ਬੜੇ ਸ਼ੌਕੀਨ ਸੀ, ਕੋਲੇ ਹੀ ਪਿਆ ਸੀਗਾ। ਉਹ ਗਧੇ ਨੂੰ ਕਹਿੰਦੇ, ਗਧਿਆ ਆ ਸੇਬ ਦਾ ਮੁਰੱਬਾ ਉਹਦੇ ਕੋਲ ਕਰਤਾ, ਇਹਨੂੰ ਖਾ। ਉਹ ਕਹਿੰਦਾ, ਮੈਨੂੰ ਨੀ ਪਤਾ ਸੇਬ ਦਾ ਮੁਰੱਬਾ, ਮੈਂ ਤਾਂ ਕਦੇ ਖਾਧਾ ਨੀ, ਮੈਂ ਨਹੀਂ ਮੰਨਦਾ, ਮੈਂ ਨਹੀਂ ਖਾਣਾ ਇਹ। ਉਹ ਕਹਿੰਦਾ, ਖਾ ਸੇਬ ਦਾ ਮੁਰੱਬਾ। ਉਹ ਕਹਿੰਦਾ, ਮੈਂ ਨਹੀਂ ਕਦੇ ਖਾਧਾ, ਮੈਂ ਨਹੀਂ ਮੰਨਦਾ ਸੇਬ ਦਾ ਮੁਰੱਬਾ। ਉਹ ਕਹਿੰਦੇ ਆ ਉਹਨੂੰ ਭਗਤ ਨੂੰ, ਕਹਿੰਦੇ ਆ ਇਸ ਗਧਾ ਦਾ, ਕਹਿੰਦਾ ਮੈਂ ਖਾਧਾ ਨੀ, ਤੂੰ ਦੱਸ ਹੈਗਾ ਕਿ ਨਹੀਂ ਹੈਗਾ? ਕਹਿੰਦਾ ਹਾਂਜੀ, ਮੈਂ ਤਾਂ ਬੜੇ ਵਾਰੀ ਖਾਧਾ। ਕਹਿੰਦਾ ਬਸ, ਤੂੰ ਕਿਉਂਕਿ ਖਾਧਾ ਤਾਂ ਮੰਨਦਾ, ਤੇ ਗਧੇ ਨੇ ਖਾਧਾ ਨੀ ਉਹ ਨਹੀਂ ਮੰਨਦਾ। ਇਸ ਕਰਕੇ ਜਿਹਨੇ ਪਰਮਾਤਮਾ ਨੂੰ ਅੰਦਰੋਂ ਖੋਜ ਲਿਆ ਨਾ, ਉਹ ਮੰਨ ਲੂ ਬਾਕੀ ਤਾਂ ਗਧੇ ਹੀ ਨੇ। ਤੁਸੀਂ ਮਾਈ ਨਾ ਕਰੋ ਮੈਂ ਗਧੇ ਤਾਂ ਨਹੀਂ, ਸਾਰੇ ਵਧੀਆ ਬੰਦੇ ਨੇ, ਮੈਂ ਤਾਂ ਆਪਣੇ ਆਪ ਨੀ ਗਧਾ ਕਹਿਣਾ। ਸੋ ਇਹ ਪਰਮਾਤਮਾ ਨੂੰ ਲੱਭਣ ਲਈ ਸਾਨੂੰ ਆਹ ਬਾਹਰ ਦੀਆਂ ਅੱਖਾਂ ਨਹੀਂ, ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ ਕਾਈਓ ਜਾਨ ਜੁਦਾਈਆਂ ਸਹਿੰਦੀ ਹੈ। ਆ ਬਾਹਰਲੀ ਅੱਖ ਨਾਲ ਨੀ ਪਰਮਾਤਮਾ ਨੂੰ ਦੇਖ ਸਕਦੇ। ਵੈਨ ਯੂ ਗੋ ਵਿਦ ਇਨ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਜਦੋਂ ਅੰਦਰੋਂ ਜਾਓਗੇ, ਇਸ਼ਕੋ ਯਕੀਨ ਦੀ ਅੱਖ ਖੋਲਣ ਦੀ ਲੋੜ ਹੈ। ਅਸੀਂ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਸਾਰੀ ਜ਼ਿੰਦਗੀ, ਮੇਰੇ ਕੋਲ ਆਹ ਨੀ, ਮੇਰੇ ਕੋਲ ਉਹ ਨੀ, ਮੇਰੇ ਕੋਲ ਪੈਸੇ ਘੱਟ ਨੇ, ਮੇਰੇ ਮੁੰਡਾ ਨੇ। ਸ਼ਿਕਾਇਤਾਂ ਨਾ ਕਰੋ। ਬਾਬਾ ਫਰੀਦ ਇੱਕ ਵਾਰੀ ਬੈਠੇ ਸੀ ਜੰਗਲ ਚ, ਉਹਨਾਂ ਦੇ ਮਰੀਦ ਵੀ ਬੈਠੇ ਸੀ। ਉਹ ਦਰਖਤ ਦੇ ਉੱਪਰ ਚਿੜੀਆਂ ਚੀ 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 ਕਰ ਰਹੀਆਂ ਸੀ, ਖੁਸ਼ ਸੀਗੀਆਂ, ਕਿਤੇ ਇੱਧਰ ਟੱਪ ਗਏ, ਉੱਧਰ ਟੱਪ ਗਏ। ਤੇ ਬਾਬਾ ਫਰੀਦ ਨੇ ਚੇਲੇ ਨੂੰ ਪੁੱਛਿਆ, ਆਪਣੇ ਚੇਲਿਆਂ ਨੂੰ, ਵੀ ਇਹ ਉੱਪਰ ਕੀ ਕਰਦੀਆਂ ਚਿੜੀਆਂ? ਬੜੀਆਂ ਖੁਸ਼ ਨੇ। ਉਹ ਕਹਿੰਦੇ, ਹਾਂਜੀ ਬਸ ਚਿੜੀਆਂ ਬਹੁਤ ਖੁਸ਼ ਨੇ, ਚੀ ਚੀ ਕਰੀ ਜਾਂਦੇ। ਕਹਿੰਦੇ, ਉੱਪਰ ਚੜ ਕੇ ਦੇਖੋ ਕੀ ਗੱਲ ਹੈ। ਉਹ ਕਿ ਜਿਹੜਾ ਉਹ ਦਰਖਤ ਤੇ ਚੜਿਆ, ਚਿੜੀਆਂ ਉੱਡ ਗਈਆਂ, ਉੱਥੇ ਆਲਣਾ ਸੀਗਾ। ਉਹਨੇ ਆਲਣੇ ਚ ਮੂੰਹ ਪਾਇਆ, ਦੇਖਿਆ ਆਲਣਾ ਖਾਲੀ ਆ। ਕਹਿੰਦਾ, ਜੀ ਚਿੜੀਆਂ ਤਾਂ ਉੱਡ ਗਈਆਂ। ਕਹਿੰਦਾ, ਹੋਰ ਕੀ ਦੇਖਿਆ? ਕਹਿੰਦਾ, ਆਲਣਾ। ਕਹਿੰਦਾ, ਆਲਣੇ ਚ ਕੀ ਆ? ਕਹਿੰਦਾ, ਕੁਛ ਨੀ। ਕਹਿੰਦਾ, ਸੋਚੋ, ਆਲਣੇ ਚ ਕੁਛ ਵੀ ਨੀ, ਫਿਰ ਵੀ ਚਿੜੀਆਂ ਖੁਸ਼ ਨੇ। ਸਾਡੇ ਕੋਲ ਸਾਰਾ ਕੁਛ ਹੀ ਹੈ, ਧੀਆਂ ਪੁੱਤ ਨੇ, ਲਾਦ ਹੈ, ਮਕਾਨ ਹੈ, ਕੱਪੜੇ ਨੇ, ਸਾਈਕਲ ਹੈ, ਕਾਰ ਹੈ, ਟਰੱਕ ਹੈ, ਸਾਰਾ ਕੁਛ ਹੈਗਾ, ਫਿਰ ਵੀ ਅਸੀਂ ਰੋਂਦੇ ਤੇ ਰੋਂਦੇ। ਸੋ ਸਾਨੂੰ ਕੰਟੈਂਟਮੈਂਟ ਹੋਣੀ ਚਾਹੀਦੀ ਹੈ। ਲਾਲਚ ਕਿੰਨਾ ਕੁ ਕਰੋਗੇ? ਚਾਹ ਗਈ ਚਿੰਤਾ ਗਈ ਮਨੁਆ ਬੇਪਰਵਾਹ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਕਦੇ ਭਈਏ ਦੇਖਿਆ ਨਾ ਆਪਣੇ ਪੰਜਾਬ ਦੇ ਵਿਚ, ਯੂਪੀ ਦੇ, ਬਿਹਾਰ ਚ ਆਉਂਦੇ ਨੇ, ਮਿਹਨਤਾਂ ਕਰਦੇ ਨੇ, ਸ਼ਾਮ ਨੂੰ ਰੋਟੀ ਖਾ ਕੇ ਉਹ ਪਤੀਲਾ ਪੁੱਠਾ ਕਰਕੇ ਨਾਲੇ ਉਹਦਾ ਤਬਲਾ ਵਜਾਉਂਦੇ ਨੇ, ਨਾਲੇ ਨੱਚਦੇ ਨੇ, ਵਧੀਆ ਨੀਂਦ ਆਉਂਦੀ ਹੈ। ਸਾਡੇ ਵਰਗੇ ਨੂੰ ਗੋਲੀਆਂ ਖਾ ਕੇ ਨੀਂਦ ਨਹੀਂ ਆਉਂਦੀ। ਵਧੀਆ ਵਧੀਆ ਵੱਡੇ ਵੱਡੇ ਗੱਦੇ ਦੇ, ਮਹਿੰਗੀਆਂ ਮਹਿੰਗੀਆਂ ਦੁਨੀਆਂ ਦਾ ਮੈਂ ਆਪਣੀ ਦੱਸਦਾ, ਮਹਿੰਗੀਆਂ ਦੁਨੀਆਂ ਦੀਆਂ ਕਾਰਾਂ ਨੇ ਮੇਰੇ ਕੋਲੇ, ਬਹੁਤ ਵਧੀਆ ਮਕਾਨ ਹੈ, ਹਰ ਤਰ੍ਹਾਂ ਦਾ, ਫਿਰ ਵੀ ਨੀਂਦ ਨਹੀਂ ਆਉਂਦੀ। ਕਿਉਂ? ਕਿਉਂਕਿ ਲਾਲਚ ਨੇ ਮੂੰਹ ਵੱਢਿਆ ਹੋਇਆ। ਜਦੋਂ ਲਾਲਚ ਘੱਟ ਜੂਗਾ ਨਾ, ਫਿਰ ਕੰਮ ਹੋਊਗਾ। ਹੁਣ ਕੁਦਰਤ ਦੇ ਨਿਯਮ ਥੋੜੇ ਥੋੜੇ ਛੇਤੀ ਕਰ ਲਈਏ। ਕੁਦਰਤ ਦਾ ਇੱਕ ਨਿਯਮ ਹੈ, ਲਾ ਆਫ ਵਨਨੈਸ, ਕਿ ਕੁਦਰਤ ਜਿੰਨੀਆਂ ਵੀ ਚੀਜ਼ਾਂ ਨੇ ਨਾ, ਉਹਨਾਂ ਦਾ ਇੱਕ ਦੂਜੇ ਨਾਲ ਲਿੰਕ ਹੈ। ਜਿਵੇਂ ਸਾਈਕਲ ਦੀ ਚੇਨ ਹੁੰਦੀ ਹੈ ਨਾ, ਉਹਦੀਆਂ ਕੜੀਆਂ ਜੁੜੀਆਂ ਹੁੰਦੀਆਂ, ਜੇ ਇੱਕ ਕੜੀ ਨੂੰ ਕੱਢ ਦਿਓ ਸਾਈਕਲ ਨਹੀਂ ਚਲਾ ਸਕਦੇ। ਉਸੇ ਤਰ੍ਹਾਂ ਹੀ ਜਿਵੇਂ ਟ੍ਰੀ ਦੀ ਇਗਜ਼ਾਮਪਲ, ਜਿਹੜੀਆਂ ਲੀਵਸ ਹੁੰਦੇ ਨੇ, ਪੱਤੇ ਹੁੰਦੇ ਨੇ, ਉਹਦਾ ਟਾਹਣੀ ਨਾਲ ਲਿੰਕ ਹੈ, ਟਾਹਣੀ ਦਾ ਅੱਗੇ ਜੜ ਨਾਲ ਹੈ, ਜੜ ਦਾ ਧਰਤੀ ਦੇ ਨਾਲ ਹੈ, ਧਰਤੀ ਦਾ ਪਾਣੀ ਨਾਲ, ਸੂਰਜ ਦੀ ਗਰਮੀ ਨਾਲ, ਇਹਦੇ ਨਾਲ ਲਿੰਕ ਹੈ। ਇਸ ਕਰਕੇ ਇੱਕ ਦੂਜੇ ਨਾਲ ਜੁੜੇ ਨੇ। ਆਪਾਂ ਕਿਸੇ ਨੂੰ ਸਾਹਮਣੇ ਸਮਾਈਲ ਮਾਰੋ, ਮੂੰਹੋਂ ਆਲਾ ਵੀ ਸਮਾਈਲ ਮਾਰਦਾ, ਤੁਸੀਂ ਕੌੜੀ ਅੱਖ ਨਾਲ ਚੱਕੋ ਆਲਾ ਕੌੜੀ ਅੱਖ ਨਾਲ ਚੱਕਦਾ, ਲਿੰਕ ਨੇ ਕਿ ਨਹੀਂ? ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਦੇ ਵੀ ਕਿਸੇ ਦੇ ਪ੍ਰਤੀ ਵੀ ਨਫ਼ਰਤ ਜਾਂ ਬੁਰੀ ਨਿਗਾਹ ਨਾਲ ਜਾਂ ਘਟੀਆ ਸੋਚ ਨਾਲ ਨਾ ਸੋਚੀਏ। ਕਿਉਂਕਿ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਕੀ ਜੇ ਦੂਜਾ ਹੋਈ। ਜਦੋਂ ਪੈਦਾ ਹੀ ਉਸ ਕੋਲ ਮਾਲਕ ਨੇ ਕੀਤਾ, ਪਰਮਾਤਮਾ ਨੇ ਸਾਨੂੰ ਕੀਤਾ, ਅਸੀਂ ਫਿਰ ਕਿਸੇ ਨੂੰ ਨਫ਼ਰਤ ਕਿਉਂ ਕਰਦੇ ਹਾਂ? ਜਦੋਂ ਅਸੀਂ ਕਿਸੇ ਬਾਰੇ ਬੁਰਾ ਸੋਚਦੇ ਹਾਂ, ਨਫ਼ਰਤ ਕਰਦੇ ਹਾਂ, ਤੇ ਦੂਜੇ ਤੇ ਰਾਈਟ ਵੇ ਅਸਰ ਹੋ ਜਾਂਦਾ, ਵਾਈਬ੍ਰੇਸ਼ਨ ਹੁੰਦੀ ਹੈ, ਇੰਟੂਇਸ਼ਨ ਹੈ ਇਹਨੂੰ ਕਹਿੰਦੇ। ਮੈਂ ਐਗਜ਼ਾਮਪਲ ਦੇ ਦਿੰਦਾ, ਇੱਕ ਰਾਜਾ ਸੀਗਾ, ਸ਼ਾਮ ਨੂੰ ਸੈਰ ਕਰਨ ਗਿਆ, ਵਜ਼ੀਰ ਨਾਲ ਸੀਗਾ ਤੇ ਰਸਤੇ ਚੱਲਿਆ ਸੀਗਾ। ਉਹ ਜਦੋਂ ਰਸਤੇ ਚ ਨਿਕਲੇ, ਉੱਥੇ ਇੱਕ ਕੋਠੀ ਸੀਗੀ, ਉਹਨੇ ਵਜ਼ੀਰ ਨੂੰ ਪੁੱਛਿਆ, ਵਜ਼ੀਰ ਇਹ ਕੋਠੀ ਕਿਹਦੀ ਹੈ? ਬੜੀ ਵਧੀਆ ਹੈ। ਉਹ ਕਹਿੰਦਾ, ਜੀ ਇਹ ਇੱਕ ਸੇਠ ਦੀ ਹੈ, ਇਹਦਾ ਕੰਮ ਹੈ, ਇੰਪੋਰਟ ਦਾ ਕੰਮ ਹੈ, ਬਾਹਰੋਂ ਜਾ ਕੇ ਸਮਾਨ ਲਿਆਉਂਦਾ ਤੇ ਇੱਥੇ ਆ ਕੇ ਵੇਚ ਦਿੰਦਾ। ਕਹਿੰਦਾ, ਜੀ ਕੋਠੀ ਢਾ ਦਿਓ। ਹੁਣ ਰਾਜੇ ਦਾ ਹੁਕਮ ਨੂੰ ਕੌਣ ਢਾਲੂਗਾ? ਵਜ਼ੀਰ ਸਿਆਣਾ ਸੀਗਾ। ਉਹ ਕਹਿੰਦਾ, ਜੀ ਹੁਣ ਤਾਂ ਨੇ ਰਾਜਾ ਹੋ ਗਿਆ, ਕੱਲ ਨੂੰ ਢਾ ਦਿਆਂਗੇ। ਕਹਿੰਦਾ, ਠੀਕ ਹੈ। ਦਰਬਾਰ ਚ ਆ ਗਏ। ਵਜ਼ੀਰ ਨੇ ਸੋਚਿਆ ਵੀ ਰਾਜਾ ਤਾਂ ਕਦੇ ਕਿਸੇ ਦਾ ਮਾੜਾ ਕਰਦਾ ਨੀ, ਹਮੇਸ਼ਾ ਪਰਮਾਤਮਾ ਦੀ ਬੰਦਗੀ ਚ ਲੱਗਿਆ ਰਹਿੰਦਾ, ਲੋਕ ਜੋ ਵੀ ਕੋਈ ਦੁੱਖ ਤਕਲੀਫ਼ ਲੈ ਕੇ ਆਉਂਦੇ ਨੇ ਉਹਨਾਂ ਦੀ ਪੂਰੀ ਕਰਦੇ, ਅੱਜ ਇਹਨੇ ਕੋਠੀ ਕਿਉਂ ਢਵਾ ਦੀ? ਉਹ ਸਿੱਧਾ ਸੇਠ ਦੇ ਕੋਲੇ ਗਿਆ, ਕਿਉਂਕਿ ਸਿਆਣਾ ਸੀ। ਸੇਠ ਨੂੰ ਕਹਿੰਦਾ, ਜੀ ਤੁਸੀਂ ਐਂ ਦੱਸੋ ਵੀ ਕੋਈ ਰਾਜੇ ਦੇ ਬਾਰੇ ਮਾੜਾ ਸੋਚਿਆ? ਕਹਿੰਦਾ, ਨਹੀਂ। ਕਹਿੰਦਾ, ਜ਼ਰੂਰ ਕਦੇ ਨਾ ਕਦੇ ਸੋਚਿਆ ਹੋਊਗਾ, ਕਿਉਂਕਿ ਰਾਜੇ ਨੇ ਮੈਨੂੰ ਹੁਕਮ ਦਿੱਤਾ ਸਵੇਰੇ ਤੁਹਾਡੀ ਕੋਠੀ ਢਾ ਦੇਣੀ ਹੈ। ਜਦੋਂ ਪਤਾ ਲੱਗਿਆ ਵੀ ਕੋਠੀ ਢਾ ਦੇਣੀ ਹੈ, ਤੇ ਸੇਠ ਘਬਰਾ ਗਿਆ, ਕਹਿੰਦਾ ਹਾਂ 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 ਯਾਦ ਆ ਗਿਆ। ਕਹਿੰਦਾ ਕੀ? ਕਹਿੰਦਾ ਪਿਛਲੇ ਸਾਲ ਜੋ ਰਾਜਾ ਬਿਮਾਰ ਹੋ ਗਿਆ ਸੀ ਨਾ, ਸਾਰੇ ਦੇਸ਼ ਚ ਫੈਲ ਗਿਆ ਵੀ ਰਾਜਾ ਦਾ ਇਕ ਅੱਧੇ ਦਿਨ ਚ ਹੀ ਮਰ ਜਾਣਾ। ਕਹਿੰਦਾ ਮੈਂ ਹੈਗਾ ਵਪਾਰੀ ਬਿਜ਼ਨਸਮੈਨ, ਮੈਂ ਸੋਚਿਆ ਮੈਨੂੰ ਆਮ ਲੱਕੜਾਂ ਚ ਤਾਂ ਇਹਨੂੰ ਫੂਕਣਾ ਨੀ, ਤੇ ਮੈਂ ਨਾਲ ਜਾ ਕੇ ਦੇਸ਼ ਚ ਸੀ ਜਾ ਕੇ ਉੱਥੇ ਜਾ ਕੇ ਸੈਂਡਲ ਬੋਰਡ ਜਿਹਨੂੰ ਚੰਦਨ ਦੀ ਲੱਕੜੀ ਕਹਿੰਦੇ ਉਹ ਖਰੀਦ ਲਿਆ ਵੀ ਜਦੋਂ ਖਰੀਦ ਲਿਆ ਲੱਕੜ ਦੀ ਲੋੜ ਪੈਣੀ ਹੋਈ ਆ, ਮੈਂ ਆਪਣੀ ਮਰਜ਼ੀ ਨਾਲ ਪੈਸੇ ਲੂ, ਮੈਨੂੰ ਲੱਖਾਂ ਰੁਪਈਆਂ ਦਾ ਫਾਇਦਾ ਹੋਊਗਾ। ਕਹਿੰਦਾ ਮੈਂ ਲਿਆ ਕੇ ਗਡਾਊਨ ਚ ਭਰਤੀ, ਪਤਾ ਲੱਗਿਆ ਰਾਜਾ ਦਾ ਠੀਕ ਹੋ ਗਿਆ। ਹੁਣ ਕਹਿੰਦਾ ਜਦੋਂ ਵੀ ਮੈਂ ਗਡਾਊਨ ਚ ਆਉਂਦਾ ਤੇ ਮੈਨੂੰ ਦੇਖ ਕੇ ਗੁੱਸਾ ਆਉਂਦਾ ਵੀ ਮੈਂ ਇੰਨੇ ਪੈਸੇ ਮੇਰੇ ਬਰਬਾਦ ਹੋ ਗਏ, ਰਾਜਾ ਪਤਾ ਨੀ ਕਦੋਂ ਮਰੂ। ਕਹਿੰਦਾ ਮੈਂ ਕਈ ਵਾਰੀ ਰੱਬ ਨੂੰ ਕਹਿੰਦਾ ਛੇਤੀ ਮਾਰ ਦੇ, ਮੇਰਾ ਤਾਂ ਨੁਕਸਾਨ ਹੁਣ ਵੱਧ ਜੇ। ਕਹਿੰਦਾ ਬਸ ਆਹੀ ਗੱਲ ਹੈ। ਕਹਿੰਦਾ ਸੇਠ ਤੂੰ ਐ ਸੋਚ, ਮੌਤ ਤੂੰ ਦੇ ਸਕਦਾ? ਮੌਤ ਤਾਂ ਪਰਮਾਤਮਾ ਨੇ ਫਿਕਸ ਕੀਤੀ ਵੀ ਹੈ, ਕਦੋਂ ਆਉਣੀ ਹੈ, ਕਿੱਥੇ ਆਉਣੀ ਹੈ, ਕਿਵੇਂ ਆਉਣੀ ਹੈ। ਉਹ ਇੰਨਾ ਧਰਮਾਤਮਾ ਬੰਦਾ ਲੋਕਾਂ ਦੀ, ਲੋਕ ਉਹਦੀ ਜੈ ਜੈਕਾਰ ਕਰਦੇ ਨੇ, ਰੱਬ ਦੀ ਬੰਦਗੀ ਕਰਦਾ, ਲੋਕਾਂ ਦੇ ਦੁੱਖ ਸੁੱਖ ਚ ਕੰਮ, ਤੂੰ ਉਹਦੇ ਬਾਰੇ ਮਾੜਾ ਮੁੱਖ ਸੋਚਦਾ? ਜਦੋਂ ਉਹਨੇ ਕਿਹਾ ਰੋਣ ਲੱਗ ਗਿਆ, ਰੱਬ ਨੂੰ ਕਹਿੰਦਾ ਮੇਥੋਂ ਗਲਤੀ ਹੋ ਗਈ, ਪਰਮਾਤਮਾ ਇਹਦੀ ਰਾਜੇ ਦੀ ਉਮਰ ਲੰਬੀ ਕਰ। ਵਜ਼ੀਰ ਆ ਗਿਆ, ਦੂਜੇ ਦਿਨ ਸਵੇਰੇ ਰਾਜੇ ਨੂੰ ਮਿਲਣ ਗਿਆ ਵੀ ਮੈਂ ਫੌਜ ਲੈ ਕੇ ਉਹਦਾ ਘਾਟ ਢਵਾਉਣ ਜਾਂਦਾ, ਤੇ ਰਾਜਾ ਕਹਿੰਦਾ ਤੂੰ ਕਿੱਧਰ ਚੱਲਿਆ? ਕਹਿੰਦਾ ਜੀ ਮੈਂ ਜਿਹੜਾ ਤੁਸੀਂ ਕੱਲ ਗਿਆ ਸੀ ਉਹਦਾ ਮਕਾਨ ਢਵਾਉਣ ਚੱਲਿਆ ਮੈਂ। ਕਹਿੰਦਾ ਯਾਰ ਗੱਲ ਸੁਣ, ਮੈਂ ਰਾਤ ਸੋਚਿਆ, ਰਾਜਾ ਕਹਿੰਦਾ ਵਜ਼ੀਰ ਨੂੰ ਵੀ ਉਹ ਬੰਦਾ ਮੈਂ ਉਹਨੂੰ ਜਾਣਦਾ ਨੀ, ਕਰਦਾ ਨੀ, ਆਪਣੇ ਦੇਸ਼ ਦੀ ਰੌਣਕ ਹੈ, ਵਧੀਆ ਕੋਠੀ ਹੈ, ਮੈਂ ਐਵੇਂ ਢਵਾ ਦੀ, ਤੂੰ ਛੱਡ ਰਹਿਣ ਦੇ ਉਹਨੂੰ, ਢਾਈ ਨਾ। ਦੇਖੋ ਨਾ ਉਹਦੇ ਦਿਲ ਚ ਨਫ਼ਰਤ ਸੀ, ਉਹਨੇ ਕਿਹਾ ਢਾ ਦਿਓ, ਉਹਨੇ ਆਪਣੇ ਪਸ਼ਚਾਤਾਪ ਕੀਤਾ। ਉਹਨੇ ਇਹ ਵਾਈਬ੍ਰੇਸ਼ਨ ਹੈ, ਕੋਈ ਮੋਟਾ ਬੰਦਾ ਜਾਵੇ, ਕੋਈ ਮੋਟੀ ਕੁੜੀ ਤੁਰੀ ਜਾਵੇ, ਉਹਨੂੰ ਦੂਰੋਂ ਪਤਾ ਵੀ ਉਹ ਆਉਂਦੇ ਨੇ ਨਾ, ਉਹ ਮੈਨੂੰ ਦੇਖ ਕੇ ਸਮਾਈਲ ਮਾਰਨਗੇ, ਉਹਨੂੰ ਪਹਿਲਾਂ ਕੌੜੀ ਜੀ ਨਿਗਾਹ ਨਾਲ ਝਾਕਦੀ ਹੈ। ਤੇ ਜੇ ਤੁਸੀਂ ਨੀਵੀਂ ਪਾ ਕੇ ਤੁਹਾਨੂੰ ਕੋਈ ਫਿਕਰ ਨੀ ਕਰਦੀ, ਜੇ ਤੁਸੀਂ ਐਵੇਂ ਗਲਤ ਜੀ ਸਮਾਈਲ ਦਿਓਗੇ ਉਹ ਹੋ ਸਕਦਾ ਤੁਹਾਨੂੰ ਕਹੇ ਸ਼ਟ ਅਪ ਜਾਂ ਕੋਈ ਉਂਗਲ ਅੰਗਲ ਜੀ ਕਰਜੇ, ਫਿਰ ਕੀ ਕਰੋਗੇ? ਇਹ ਐਕਸ਼ਨ ਐਂਡ ਰਿਐਕਸ਼ਨ ਹੁੰਦਾ। ਦੂਜਾ ਕੁਦਰਤ ਦਾ ਨਿਯਮ ਹੈ ਲਾ ਆਫ ਐਕਸ਼ਨ ਐਂਡ ਰਿਐਕਸ਼ਨ। ਜਿਹੋ ਜਿਹੀ ਭਾਜੀ ਪਾਓਗੇ ਦੁੱਗਣੀ ਤਿਗਣੀ ਕਰਕੇ ਮੁੜਦੀ ਹੈ। ਤੁਸੀਂ ਜ਼ਮੀਨ ਦੇ ਵਿੱਚ ਇੱਕ ਬੋਰੀ ਕਣਕ ਦੀ ਪਾਉਣੀ ਹੋ, ਜੇ ਇੱਕ ਬੋਰੀ ਵਾਪਸ ਇੱਕੋ ਹੀ ਮਿਲੇ, ਕੋਈ ਨਾ ਬੀਜੇ ਫਸਲ। ਇੱਕ ਆਪਾਂ ਅੰਬ ਦੀ ਗੁਠਲੀ ਧਰਤੀ ਚ ਪਾਉਣੇ ਆ, ਅੰਬ ਦਾ ਦਰਖਤ ਲੱਗ ਜਾਂਦਾ। ਸੋ ਇਸੇ ਤਰ੍ਹਾਂ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਚੰਗੇ ਫਲ ਮਿਲ ਜਾਂਦੇ ਨੇ, ਬਹੁਤ ਮਿਲਦੇ ਨੇ, ਤੇ ਜਦੋਂ ਮਾੜਾ ਕਰਦੇ ਹਾਂ ਉਦੋਂ ਵੀ ਜ਼ਿਆਦਾ ਫਲ ਮਿਲਦੇ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਾਂ, ਮੇਰੇ ਗੱਲ ਯਾਦ ਆ ਗਈ, ਥੋੜੀ ਜਿਹੀ ਲੰਬੀ ਆ ਪਰ ਟਰਾਈ ਟੂ ਅੰਡਰਸਟੈਂਡ। ਇੱਕ ਚੰਗਾ ਕੰਮ ਕੀਤਾ ਸਾਰੀ ਜ਼ਿੰਦਗੀ ਉਹਦੇ ਕਿਵੇਂ ਫਲ ਖਾਂਦੀ ਹੈ। ਦੋ ਭੈਣ ਭਰਾ, ਭੈਣ ਵੱਡੀ ਸੀ ਸਾਲ ਕ ਤੇ ਭਰਾ ਛੋਟਾ ਸੀ, ਸਕੂਲ ਚ ਜਾਂਦੇ ਸੀਗੇ, ਸਕੂਲ ਚ ਜਾਂਦੇ ਸੀਗੇ ਤੇ ਉਹਦੀ ਭੈਣ ਇੱਕ ਜਾਂ ਦੋ ਕਲਾਸਾਂ ਅੱਗੇ ਹੋਣੀਆਂ, ਚਲੋ ਐਂ ਮੰਨ ਲਓ। ਉਹ ਜਦੋਂ ਸਕੂਲ ਚ ਜਾਂਦੇ ਸੀ, ਭੈਣ ਦੀ ਜਿਹੜੀ ਇੱਕ ਸਹੇਲੀਆਂ ਸੀ ਆ, ਉਹਨਾਂ ਨੇ ਰੁਮਾਲ ਖਰੀਦੇ ਤੇ ਭੈਣ ਨੂੰ ਵੀ ਖਿਆਲ ਆਇਆ ਮੈਂ ਵੀ ਰੁਮਾਲ ਰੱਖਾਂ, ਪਰ ਪੈਸੇ ਨਹੀਂ ਸੀਗੇ, ਮਾਂ ਬਾਪ ਗਰੀਬ ਸੀਗੇ। ਉਹਨੇ ਸਵੇਰੇ ਸਵੇਰੇ ਕੀ ਕੀਤਾ, ਪਿਓ ਦੇ ਬਟੂਏ ਦੇ ਵਿੱਚੋਂ ਇੱਕ ਰੁਪਈਆ ਕੱਢ ਕੇ ਬਾਜ਼ਾਰ ਜਾ ਕੇ ਰੁਮਾਲ ਖਰੀਦ ਲਿਆ। ਜਦੋਂ ਘਰੇ ਵਾਪਸ ਆਏ ਸ਼ਾਮ ਨੂੰ ਤੇ ਪਿਓ ਨੇ ਦੇਖਿਆ ਮੇਰੇ ਬਟੂਏ ਚ ਇੱਕ ਰੁਪਈਆ ਘੱਟ ਹੈ, ਉਹਨੇ ਦੋਨਾਂ ਬੱਚਿਆਂ ਨੂੰ ਬੁਲਾ ਲਿਆ। ਕਹਿੰਦਾ ਦੱਸੋ ਮੇਰੇ ਬਟੂਆ ਕੀ ਬਟੂਏ ਚ ਇੱਕ ਰੁਪਈਆ ਕਿਹਨੇ ਕੱਢਿਆ? ਦੋਨੇ ਚੁੱਪ ਕਰਕੇ ਖੜੇ ਰਹੇ, ਭੈਣ ਜ਼ਿਆਦਾ ਜ਼ਿਆਦਾ ਘਬਰਾ ਗਈ। ਉਹ ਕਹਿੰਦਾ ਤੁਸੀਂ ਫਿਰ ਆਏ ਨੀ ਮੰਨਦੇ, ਡੰਡਾ ਚੱਕ ਲਿਆ। ਕਹਿੰਦਾ ਕਰੋ ਹੱਥ, ਚਾਰ ਛਿੱਤਰ ਮਾਰੂ ਨਾ ਤੁਹਾਡੇ ਡੰਡੇ, ਤੁਸੀਂ ਆਪ ਹੀ ਮੰਨੋਗੇ। ਪਹਿਲਾਂ ਭੈਣ ਨੂੰ ਕਹਿੰਦਾ ਉਹਨੂੰ ਆਇਆ ਸੀ ਇਹ ਵੱਡੀ ਹੈ ਇਹਨੇ ਚੱਕਿਆ ਹੋਣਾ। ਕਹਿੰਦਾ ਕਰ ਹੱਥ। ਜਦੋਂ ਉਹਨੇ ਹੱਥ ਕੀਤਾ ਤੇ ਮੁੰਡਾ ਕਹਿੰਦਾ ਪਾਪਾ ਜੀ, ਪਾਪਾ ਜੀ ਚੋਰੀ ਤਾਂ ਮੈਂ ਕੀਤੀ ਸੀ, ਮੈਂ ਕੱਢਿਆ ਸੀ ਬਟੂਆ। ਪਿਓ ਨੂੰ ਆਇਆ ਗੁੱਸਾ, ਪੰਜ ਚਾਰ ਇੱਧਰ ਧਰੇ, ਪੰਜ ਚਾਰ ਉਧਰ ਧਰੇ, ਦੋ ਚਾਰ ਲੱਤਾਂ ਮਾਰੀਆਂ, ਗੱਲ ਖਤਮ ਹੋ ਗਈ। ਰਾਤ ਨੂੰ ਜਦੋਂ ਸੌਣ ਲੱਗੇ ਇੱਕੋ ਕਮਰੇ ਸੌਂਦੇ ਸੀ ਭੈਣ ਤੇ ਭਰਾ, ਤੇ ਭਰਾ ਨੂੰ ਮਹਿਸੂਸ ਹੋਇਆ ਕਿ ਭੈਣ ਮੇਰੀ ਰੋ ਰਹੀ ਹੈ ਰਜਾਈ ਦੇ ਵਿੱਚ। ਉਹਨੇ ਰਜਾਈ ਚੱਕ ਜੋ ਲਾਈਟ ਜਗਾਈ, ਭੈਣ ਰੋ ਰਹੀ ਸੀ। ਉਹ ਕਹਿੰਦਾ ਭੈਣੇ ਭੈਣੇ ਤੂੰ ਰੋ ਕਿਉਂ ਰਹੀ ਹੈ? ਕਹਿੰਦੀ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਚੋਰੀ ਤਾਂ ਮੈਂ ਕੀਤੀ ਸੀ, ਪਰ ਤੂੰ ਮੇਰੇ ਕਰਕੇ ਡੰਡੇ ਆਪ ਖਾਧੇ, ਕਹਿੰਦੀ ਤਾਂ ਰੋ ਰਹੀ ਆ। ਉਹ ਕਹਿੰਦਾ ਕੋਈ ਨੀ, ਤੂੰ ਮੇਰੀ ਵੱਡੀ ਭੈਣ ਹੈ, ਭੈਣ ਤੂੰ ਮੇਰੀ ਭੈਣ ਹੈ, ਮੇਰੇ ਸਾਹਮਣੇ ਭੈਣ ਦੇ ਕੁੱਟ ਪਾਏ ਮੈਨੂੰ ਚੰਗੀ ਲੱਗਣੀ ਸੀਗੀ, ਕੋਈ ਗੱਲ ਨੀ, ਕੋਈ ਫਰਕ ਨੀ, ਗੱਲ ਟਲ ਗਈ। ਇੱਕ ਗੱਲ ਮੈਂ ਤੁਹਾਨੂੰ ਦੱਸੂਗਾ ਵੀ ਇੱਕ ਚੰਗੇ ਕੰਮ ਦੇ ਕਿੰਨੇ ਫਲ ਮਿਲਦੇ ਨੇ। ਉਸ ਤੋਂ ਬਾਅਦ ਉਹ 11-12 ਜਮਾਤਾਂ ਪਾਸ ਕਰ ਗਏ ਤੇ ਇੱਕ ਦਿਨ ਮੁੰਡੇ ਨੇ ਸੋਨੇ ਮਾਂ ਬਾਪ ਗੱਲ ਕਰ ਰਹੇ ਵੀ ਆਪਣੇ ਬੱਚੇ ਦਾ ਹੁਸ਼ਿਆਰ ਨੇ ਪਰ ਆਪਣੇ ਕੋਲ ਪੈਸੇ ਨਹੀਂ, ਆਪਾਂ ਇਹਨਾਂ ਨੂੰ ਬਾਹਰ ਕਿਵੇਂ ਪੜਾਵਾਂਗੇ? ਜਦੋਂ ਉਹਨੂੰ ਪਤਾ ਲੱਗਿਆ ਮੁੰਡੇ ਨੂੰ ਵੀ ਇਹਨਾਂ ਕੋਲ ਪੈਸੇ ਨਹੀਂ ਤੇ ਪੜਾ ਨਹੀਂ ਸਕਦੇ, ਉਹਨੇ 2-3 ਦਿਨਾਂ ਬਾਅਦ ਇੱਕ ਚਿੱਠੀ ਘਰੇ ਰੱਖ ਕੇ ਤੇ ਆਪ ਚਲਿਆ ਗਿਆ। ਚਿੱਠੀ 'ਚ ਲਿਖਿਆ ਸੀ ਵੀ ਬਾਪੂ ਜੀ, ਪਾਪਾ ਜੀ, ਤੁਸੀਂ ਫਿਕਰ ਨਾ ਕਰੋ, ਅਸੀਂ ਹੁਸ਼ਿਆਰ ਹਾਂ, ਤੁਸੀਂ ਬਹੁਤ ਮਿਹਨਤ ਕਰਕੇ ਸਾਨੂੰ ਇੱਥੇ ਤੱਕ ਪੜਾਇਆ, ਹੁਣ ਮੇਰਾ ਫਰਜ਼ ਬਣਦਾ ਹੈ, ਮੈਂ ਸ਼ਹਿਰ 'ਚ ਜਾ ਕੇ ਨੌਕਰੀ ਕਰੂੰਗਾ ਤੇ ਭੈਣ ਨੂੰ ਪੜਾਊਂਗਾ, ਇਹਨੂੰ ਪਹਿਲੀ ਤਾਂ ਸ਼ਾਦੀ ਕਰਨੀ ਹੈ, ਮੈਂ ਤਾਂ ਬਾਅਦ 'ਚ ਵੀ ਪੜ੍ਹ ਲੂੰਗਾ। ਉਹ ਜਾ ਕੇ ਸ਼ਹਿਰ 'ਚ ਕਰਨ ਲੱਗਿਆ, ਕੁੜੀ ਨੂੰ ਸਕੂਲ 'ਚ ਐਡਮਿਸ਼ਨ, ਕਾਲਜ 'ਚ ਐਡਮਿਸ਼ਨ ਮਿਲ ਗਈ। ਉਹ 3-4 ਸਾਲ ਆਈ ਆਪਣੇ ਕੰਮ ਕਰਿਆ ਕਰੇ, ਉਹਦੀ ਫੀਸਾਂ ਫੂਸਾਂ ਜਾ ਕੇ ਹੋਸਟਲ 'ਚ ਰਹਿੰਦੀ ਸੀ, ਮਾਂ ਬਾਪ ਨੂੰ ਵੀ ਪੈਸੇ ਭੇਜਦੇ ਸੀ। ਇੱਕ ਦਿਨ ਕੀ ਹੋਇਆ ਕਿ ਕੁੜੀ ਹੋਸਟਲ ਸੀਗੀ, BSc ਫਾਈਨਲ 'ਚ ਹੋ ਗਈ, ਚਲੋ ਮੰਨ ਲਓ। ਉਹਦੀ ਸਹੇਲੀ ਕਹਿੰਦੀ ਥੱਲੇ ਨਾ ਹੋਸਟਲ ਦਾ ਕੋਈ ਮੁੰਡਾ ਲਿਬੜਿਆ ਆ ਜਾ ਸੀਮੈਂਟ ਦੇ ਨਾਲ, ਉਹ ਤੈਨੂੰ ਮਿਲਣ ਆਇਆ। ਉਹ ਜਦੋਂ ਥੱਲੇ ਗਈ ਨਾ ਫਟਾਫਟ ਹੋਸਟਲ 'ਚ ਤਾਂ ਦੇਖਿਆ ਉਹਦਾ ਉਹ ਕਹਿੰਦੀ ਤੂੰ ਦੱਸਿਆ ਕੋ ਨੀ ਮੈਂ ਉਹਦਾ ਭਰਾ ਕਹਿੰਦਾ ਭੈਣੇ ਜੇ ਮੈਂ ਦੱਸ ਦਿੰਦਾ ਕਿ ਮੈਂ ਤੇਰਾ ਭਰਾ ਉਹਨੇ ਸੋਚਣਾ ਸੀ ਇਹ ਬੜੀ ਗਰੀਬਾਂ ਦੀ ਘਰ ਆ ਤੇਰੇ ਦਿਮਾਗ ਚ ਕੰਪਲੈਕਸ ਆ ਜਾਣਾ ਸੀ ਕੁੜੀਆਂ ਨੇ ਤੈਨੂੰ ਨਫ਼ਰਤ ਕਰਨੀ ਸੀ ਇਸ ਕਰਕੇ ਦੱਸਿਆ ਹੀ ਨੀ ਮੈਂ ਮੈਂ ਆਇਆ ਇਸ ਕਰਕੇ ਆ ਅੱਜ ਮੈਂ ਰੋਟੀ ਖਾ ਰਿਹਾ ਸੀ ਨਾ ਤੇਰੇ ਇਹ ਕਾਲਜ ਦੀਆਂ ਕੁੜੀਆਂ ਉਥੋਂ ਦੁਕਾਨ ਤੋਂ ਕਲਿੱਪ ਖਰੀਦੀਆਂ ਬਟਰਫਲਾਈ ਕਲਿੱਪ ਮੈਂ ਤਾਂ ਵੈਸੀ ਗੱਲ ਬਣਾਈ ਹੈ ਬਟਰਫਲਾਈ ਕਲਿੱਪ ਹੁੰਦੀ ਹੈ ਉਹ ਆਪਾਂ ਬਾਲਾਂ ਤੇ ਲਾਉਂਦੇ ਨੇ ਕੁੜੀਆਂ ਕਹਿੰਦਾ ਜਦੋਂ ਉਹ ਖਰੀਦ ਰਹੀ ਸੀ ਮੈਂ ਜੇ ਚ ਹੱਥ ਮਾਰਿਆ ਮੇਰੀ ਜੇ ਚ ਪੈ ਸੀ ਮੈਂ ਕਿਹਾ ਮੇਰੀ ਭੈਣ ਵੀ ਲਾਈ ਕਰ ਦਿਓ ਮੈਂ ਉਥੋਂ ਬਟਰਫਲਾਈ ਕਲਿੱਪ ਤੇਰੇ ਲਈ ਖਰੀਦ ਕੇ ਲਿਆ ਅੱਲਾ ਫੜ ਦੂਜੀ ਗੱਲ ਤੀਜੀ ਗੱਲ ਹੁਣ ਕੁੜੀ ਦਾ ਹੋ ਗਿਆ ਵਿਆਹ ਜਿੱਥੇ ਵਿਆਹ ਹੋਇਆ ਜਿਹੜੀ ਸਿਮਿੰਟ ਦੀ ਫੈਕਟਰੀ ਚੋਂ ਕੰਮ ਕਰਦਾ ਸੀਗਾ ਉਹਦਾ ਜਿਹੜਾ ਵੱਡਾ ਬੌਸ ਸੀ ਨਾ ਕੋਈ ਪੜ੍ਹ ਲੇਗੀ ਉਹਦੇ ਨਾਲ ਸ਼ਾਦੀ ਹੋ ਗਈ ਉਹਦੇ ਬੌਸ ਨੇ ਕਿਹਾ ਵੀ ਮੈਂ ਤੈਨੂੰ ਹੁਣ ਮਜ਼ਦੂਰੀ ਦਾ ਕੰਮ ਨਹੀਂ ਤੈਨੂੰ ਮੈਂ ਮੈਨੇਜਰ ਬਣਾ ਦੇਣਾ ਉਹ ਕਹਿੰਦਾ ਮੈਂ ਨਹੀਂ ਬਣਨਾ ਉਹਦੀ ਭੈਣ ਨੇ ਪੁੱਛਿਆ ਵੀ ਤੂੰ ਬਣਨਾ ਕਿਉਂ ਨਹੀਂ ਜੋ ਤੇਰਾ ਜੀਜਾ ਤੈਨੂੰ ਮੈਨੇਜਰ ਬਣਾਉਂਦਾ ਸਭ ਤੋਂ ਵੱਡਾ ਬੌਸ ਹੈ ਉਹ ਕਹਿੰਦਾ ਮੈਂ ਇਸ ਕਰਕੇ ਨਹੀਂ ਬਣਦਾ ਮੈਂ ਤਾਂ ਜਵਾਬ ਦਿੱਤਾ ਕਿ ਜੇ ਮੈਨੂੰ ਬਣਾਤਾ ਤਾਂ ਬਾਕੀ ਜਿੰਨੇ ਮਜ਼ਦੂਰ ਨੇ ਉਹ ਸੋਚਣਗੇ ਵੀ ਇਹ ਤਾਂ ਸਿਫਾਰਸ਼ੀ ਰੱਖਦਾ ਬੰਦਾ ਇਹ ਤਾਂ ਘਟੀਆ ਬੰਦਾ ਸਿਫਾਰਸ਼ੀ ਰੱਖਦਾ ਕਹਿੰਦਾ ਮੈਂ ਉਹਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਮੈਂ ਨਹੀਂ ਬਣਿਆ ਫੇਰ ਉਹਦੀ ਦੇਖੋ ਗੱਲ ਹੁਣ ਅਖੀਰ ਚ ਆਉਣੇ ਕਿਉਂਕਿ ਟਾਈਮ ਵੀ ਥੋੜਾ ਰਹਿ ਗਿਆ ਅਖੀਰ ਚ ਉਹ ਮੁੰਡੇ ਦਾ ਵਿਆਹ ਹੁੰਦਾ ਜਦੋਂ ਵਿਆਹ ਹੁੰਦਾ ਚਰਚ ਦੇ ਵਿੱਚ ਗਿਆ ਤੇ ਪਾਦਰੀ ਉਹਨੂੰ ਪੁੱਛਦਾ ਵੀ ਤੂੰ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ ਉਸ ਟਾਈਮ ਹਰ ਬੰਦਾ ਕਹਿੰਦਾ ਕਿ ਮੈਂ ਆਪਣੀ ਵਾਈਫ ਨੂੰ ਪਿਆਰ ਕਰਦਾ ਪਰ ਮੁੰਡੇ ਨੇ ਇਕੱਠ ਦੇ ਵਿੱਚ ਸਾਰਿਆਂ ਸਾਹਮਣੇ ਉਹਦੀ ਵਾਈਫ ਦੇ ਵੀ ਰਿਸ਼ਤੇਦਾਰ ਸੀਗੇ ਮਾਂ ਬਾਪ ਸੀਗੇ ਕੁੜੀ ਦੇ ਵੀ ਉਹਦੀ ਭੈਣ ਦੇ ਵੀ ਸੀਗੇ ਉਹਦੇ ਮਾਂ ਬਾਪ ਵੀ ਸੀ ਹੋਰ ਵੀ ਸੀ ਉਹਨੇ ਇਸ਼ਾਰਾ ਆਪਣੀ ਸਿਸਟਰ ਵੱਲ ਕੀਤਾ ਕਿ ਸਭ ਤੋਂ ਜ਼ਿਆਦਾ ਪਿਆਰ ਮੈਂ ਆਪਣੀ ਸਿਸਟਰ ਨੂੰ ਕਰਦਾ ਜਦੋਂ ਪਾਦਰੀ ਨੇ ਪੁੱਛਿਆ ਵੀ ਤੂੰ ਸਭ ਤੋਂ ਜ਼ਿਆਦਾ ਸਿਸਟਰ ਨੂੰ ਕਿਉਂ ਕਰਦਾ ਤਾਂ ਬੜੀ ਅਜੀਬ ਜੀ ਗੱਲ ਆ ਉਹ ਕਹਿੰਦਾ ਜੀ ਮੈਂ ਦੱਸਦਾ ਤੁਹਾਨੂੰ ਗੱਲ ਕਿਉਂ ਕਰਦਾ ਜਦੋਂ ਅਸੀਂ ਛੋਟੇ ਜਿਹੇ ਸੀ ਸਕੂਲ ਚ ਪੜ੍ਹਦੇ ਸੀ ਠੰਡ ਬਹੁਤ ਪੈਂਦੀ ਹੈ ਸਾਡੇ ਇਲਾਕੇ ਚ ਇੱਕ ਦਿਨ ਮੈਂ ਸਕੂਲ ਚ ਆਪਣਾ ਗਲਵ ਭੁੱਲ ਗਿਆ ਦਸਤਾਨਾ ਜਦੋਂ ਭੁੱਲ ਗਿਆ ਸਕੂਲ ਚੋਂ ਚੱਲਣ ਲੱਗੇ ਮੇਰੀ ਭੈਣ ਨੇ ਆਪਣਾ ਗਲਵ ਲਾ ਕੇ ਮੇਰੇ ਹੱਥ ਚ ਪਾਤਾ ਅਸੀਂ 3-4 ਕਿਲੋਮੀਟਰ ਚੱਲ ਕੇ ਜਦੋਂ ਘਰੇ ਆਏ ਨਾ ਮੇਰੀ ਭੈਣ ਦਾ ਹੱਥ ਫਰੀਜ਼ ਹੋ ਗਿਆ ਨੀਲਾ ਹੋ ਗਿਆ ਉਸ ਦਿਨ ਮੈਂ ਕਸਮ ਖਾਧੀ ਕਿ ਸਾਰੀ ਜ਼ਿੰਦਗੀ ਮੈਂ ਆਪਣੀ ਭੈਣ ਲਈ ਕਰੂੰਗਾ ਜਿਹਨੇ ਆਪਣੀ ਹੈਲਥ ਦੀ ਪਰਵਾਹ ਨਾ ਕਰਕੇ ਆਪਣੇ ਹੱਥ ਫਰੀਜ਼ ਹੋ ਗਏ ਜੇ ਕੱਟਣਾ ਪੈਂਦਾ ਉਹਨੇ ਮੇਰੇ ਹੱਥ ਦੇ ਦਸਤਾਨਾ ਪਾਇਆ ਇਸ ਕਰਕੇ ਸਾਰੀ ਜ਼ਿੰਦਗੀ ਮੈਂ ਇਹਦਾ ਗੁਲਾਮ ਬਣ ਗਿਆ ਸੋ ਕਹਿਣ ਦਾ ਮੇਰਾ ਮਤਲਬ ਜੇ ਤੁਸੀਂ ਕੋਈ ਚੰਗਾ ਕੰਮ ਕਰਦੇ ਨਾ ਉਹਦੇ ਬਹੁਤ ਵਧੀਆ ਅੱਗੇ ਤੋਂ ਫਲ ਮਿਲਦੇ ਨੇ ਪਰ ਨੇਕੀ ਕਰ ਦਰਿਆ ਮੇ ਡਾਲ ਜ਼ਿਆਦਾ ਜਿਤਾਓ ਨਾ ਤੁਸੀਂ ਦੇਖੋ ਪਰਮਾਤਮਾ ਦੇ ਤਾਂ ਰੰਗ ਹੀ ਬੜੇ ਨਿਆਰੇ ਨੇ ਸੋ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਅਗਲੀ ਗੱਲ ਕੀ ਹੈ ਲਾਅ ਆਫ ਪੰਕਚੁਅਲਿਟੀ ਔਨ ਟਾਈਮ ਬੀ ਐਕੋਰੇਟ ਹੈਵ ਇਟ ਟੂ ਕੰਪਲੀਟ ਵਰਕ ਔਨ ਟਾਈਮ ਆਲਵੇਜ਼ ਪੰਕਚੁਅਲ ਰਿਸਪੈਕਟ ਅਦਰਸ ਟਾਈਮ ਜਿਹੜੇ ਅਸੀਂ ਬੇਫਿਕਰ ਆ ਕੋਈ ਸਾਨੂੰ ਘਰੇ ਬੁਲਾਉਣਾ ਤਾਂ ਜਾਂਦੇ ਹੀ ਨਹੀਂ ਅੱਧਾ ਅੱਧਾ ਘੰਟਾ ਪੌਣਾ ਘੰਟਾ ਹਾਲੇ ਨੇ ਸਮੋਸੇ ਵੀ ਤਿਆਰ ਕੀਤੇ ਹੁੰਦੇ ਨੇ ਗਰਮ ਗਰਮ ਚਾਹ ਵੀ ਰੱਖੀ ਹੁੰਦੀ ਹੈ ਹੋਰ ਵੀ ਰੱਖੀ ਹੁੰਦੀ ਹਾਲਾਂਕਿ 7 ਵਜੇ ਦਾ ਟਾਈਮ ਦਿੱਤਾ ਸੀ 2 ਮਿੰਟ ਹੋ ਗਏ 4 ਮਿੰਟ ਅਸੀਂ ਘੰਟੇ ਕੁ ਬਾਅਦ ਦੰਦ ਜੇ ਬਾਹਰ ਕੱਢਦੇ ਆ ਜਾਣਾ ਕੋਈ ਸ਼ਰਮ ਨਹੀਂ ਹੈ ਨਹੀਂ ਕੋਈ ਨਾ ਸੌਰੀ ਫੀਲ ਕਰਦੇ ਹਾਂ ਪਰ ਕਸੂਰ ਉਹਨਾਂ ਦਾ ਵੀ ਜਿਹਦੇ ਘਰੇ ਗਏ ਹੁੰਦੇ ਉਹ ਵੀ ਲੇਟ ਗਿਆ ਹੁੰਦਾ ਸੋ ਅਸੀਂ ਕੋਸ਼ਿਸ਼ ਕਰੀਏ ਵੀ ਟਾਈਮ ਤੇ ਪਹੁੰਚੀਏ ਕਦੇ ਅਸੀਂ ਹਵਾਈ ਜਹਾਜ਼ ਜਾਣ ਲੱਗੇ ਲੇਟ ਹੋਏ ਹਾਂ ਕਿਤੇ ਨੌਕਰੀ ਤੇ ਜਾਣ ਲੱਗੇ ਲੇਟ ਹੋਏ ਹਾਂ ਕਿਤੇ ਹਸਪਤਾਲ ਚ ਗਏ ਹਾਂ ਵੀ ਚੱਲ ਕੋਈ ਨੀ ਬਿਮਾਰ ਆ ਘੰਟੇ ਨੂੰ ਡਾਕਟਰ ਜਵਾਬ ਦਿੰਦਾ ਵੀ ਲੈ ਜਾਊਗਾ ਇਹਨੂੰ ਫਿਊਨਰਲ ਹੋਮ ਚ ਸੋ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਿੰਦਗੀ ਦਾ ਅਸੂਲ ਬਣਾਓ ਕਿ ਹਰ ਕੰਮ ਨਿਯਮ ਦੇ ਅਨੁਸਾਰ ਕਰੋ ਕਦੋਂ ਖਾਣਾ ਕਦੋਂ ਪੀਣਾ ਕਦੋਂ ਸੌਣਾ ਕਦੋਂ ਉੱਠਣਾ ਕਦੋਂ ਪਾਠ ਕਰਨਾ ਤੁਸੀਂ ਦੇਖ ਲਓ ਕੁਦਰਤ ਦੇ ਵੀ ਨਿਯਮ ਨੇ ਧਰਤੀ ਜਿਹੜੀ ਸੂਰਜ ਦੇ ਮੂਹਰੇ ਇੱਕੋ ਸਪੀਡ ਤੇ ਚੱਲਦੀ ਹੈ ਜੇ ਧਰਤੀ ਮਰਜ਼ੀ ਨਾਲ ਭੱਜ ਲੈਣਾ ਅਸੀਂ ਕਾਰ ਦੀ ਵਾਲਾ ਬੁਰਾ ਹਾਲ ਹੋ ਜੀ ਸਾਡਾ ਇੱਕ ਘੰਟੇ 60 ਮਿੰਟ 1 ਮਿੰਟ 60 ਸੈਕਿੰਡ 24 ਘੰਟੇ ਦਿਨ ਰਾਤ ਇਸ ਤਰ੍ਹਾਂ ਹੀ ਚੱਲਦੀ ਹੈ ਨਾ ਇਹ ਮਰਜ਼ੀ ਨਾਲ ਤਾਂ ਨਹੀਂ ਜਿਵੇਂ ਸਾਡੇ ਅਸੀਂ ਕਹਿੰਦੇ ਹਾਂ ਚੱਲ ਨਹੀਂ ਯਾਰ ਅੱਜ ਪਾਠ ਹੁੰਦਾ ਨਹੀਂ ਸੀ ਚਲੋ ਸੌਂਦੇ ਹਾਂ ਸੌਂ ਸੀ ਚਲੋ ਮੂਵੀ ਦੇਖ ਲੈਂਦੇ ਹਾਂ ਇਸ ਤਰ੍ਹਾਂ ਨਹੀਂ ਆਪਣੀ ਜ਼ਿੰਦਗੀ ਦੇ ਕੁਛ ਨਾ ਕੁਛ ਅਸੂਲ ਬਣਾਓ ਕਿ ਇਸ ਘਰੋਂ ਕਮਰੇ ਚੋਂ ਮੈਂ ਉਦੋਂ ਬਾਹਰ ਨਿਕਲਣਾ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪ ਲਾਂਗੇ ਜਿਹਨੇ ਪੈਦਾ ਕੀਤਾ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਉਹ ਟਾਈਮ ਖਰਾਬ ਨਹੀਂ ਹੁੰਦਾ ਸਗੋਂ ਤੁਹਾਨੂੰ ਵਿਆਹ ਸੁਧੇ ਉਹਦੀ ਫਾਇਦਾ ਹੁੰਦਾ ਤੁਮ ਆਪਣੇ ਰੱਬ ਕੇ ਲਈ ਵਕਤ ਨਿਕਾਲੋ ਮੇਰਾ ਵਿਸ਼ਵਾਸ ਹੈ ਤੁਮ ਆਪਣੇ ਰੱਬ ਕੇ ਲਈ ਵਕਤ ਨਿਕਾਲੋ ਫਿਰ ਵੋ ਰੱਬ ਤੁਮਾਰੀ ਲਾਈਫ ਸੇ ਬੁਰਾ ਵਕਤ ਹੀ ਨਿਕਾਲ ਦੇਗਾ ਫਿਰ ਬੁਰਾ ਟਾਈਮ ਆਉਂਦਾ ਹੀ ਨਹੀਂ ਇਸ ਕਰਕੇ ਪੰਕਚੁਅਲਿਟੀ ਰੱਖੋ ਫਿਰ ਪੋਜੀਟਿਵ ਥਿੰਕਿੰਗ ਰੱਖੋ ਕਿਸੇ ਬਾਰੇ ਲੋਕ ਕੀ ਕਹਿੰਦੇ ਨਹੀਂ ਹਮੇਸ਼ਾ ਚੰਗੇ ਰੱਖੋ ਮਹਾਤਮਾ ਬੁੱਧ ਜੀ ਕਿਸੇ ਦੇ ਘਰ ਜਾਂਦੇ ਸੀ ਉਹ ਲੇਡੀ ਦਾ ਘਰ ਸੀ ਉਹਨਾਂ ਨੇ ਕਿਹਾ ਭਿਕਸ਼ਾ ਉਹਨਾਂ ਦਾ ਸੂਲ ਸੀ ਦਿਨ ਚ ਇੱਕ ਵਾਰੀ ਮੰਗਦੇ ਸੀ ਜੇ ਰੋਟੀ ਮਿਲ ਗਈ ਨਹੀਂ ਦੂਜੇ ਉਹ ਸਾਰੀ ਗੱਲ ਭੁੱਖੇ ਦੂਜੇ ਦਿਨ ਫਿਰ ਇੱਕ ਵਾਰੀ ਉਹ ਕਿਸੇ ਲੇਡੀ ਦੇ ਘਰ ਗਏ ਜਾ ਕੇ ਲੇਡੀ ਨੇ ਦਰਵਾਜ਼ਾ ਖੋਲਿਆ ਕਹਿੰਦੇ ਭਿਕਸ਼ਾ ਉਹਦੀ ਬੁੜੀ ਲੇਡੀ ਸੀ ਉਹਦੇ ਘਰ ਚ ਉਹਦੇ ਹਸਬੈਂਡ ਦੀ ਵੀ ਡੈਥ ਹੋ ਗਈ ਜਵਾਨ ਪੁੱਤ ਵੀ ਮਰ ਗਿਆ ਜਦੋਂ ਉਹਨੇ ਕਿਹਾ ਭਿਕਸ਼ਾ ਉਹ ਕਹਿੰਦੀ ਦਫਾ ਹੋ ਕਿਤੇ ਹੋਰ ਘਰ ਨਹੀਂ ਤੈਨੂੰ ਦੱਸਦਾ ਮੇਰੇ ਘਰ ਆ ਕੇ ਤੰਗ ਕਰਦਾ ਚੱਲ ਉੱਥੋਂ ਜ਼ੋਰ ਦੀ ਦਰਵਾਜ਼ਾ ਬੰਦ ਕਰਤਾ ਤੇ ਮਹਾਤਮਾ ਬੁੱਧ ਜੋ ਉਹਨੇ ਦਰਵਾਜ਼ਾ ਬੰਦ ਕੀਤਾ ਸਾਹਮਣੇ ਉਹਦਾ ਗੁਆਂਢੀ ਖੜਾ ਸੀ, ਉਹਨੂੰ ਪਤਾ ਸੀ ਮਹਾਤਮਾ ਬੁੱਧ ਨੇ। ਉਹ ਕਹਿੰਦੇ ਗੁਰੂ ਜੀ ਇਹ ਜਨਾਨੀ ਸਾਰੇ ਮਹੱਲੇ 'ਚ ਬੜੀ ਕਪੱਤੀ ਆ, ਬੜਾ ਪੁੱਠਾ ਬੋਲਦੇ, ਲੜਾਈ ਝਗੜਾ ਕਰਦੇ, ਇਹਦੇ ਘਰੇ ਨਾ ਹੋਇਆ ਕਰੋ, ਤੁਸੀਂ ਮੇਰੇ ਘਰੇ, ਮੈਨੂੰ ਪਤਾ ਹੁਣ ਤੁਸੀਂ ਖਾਣਾ ਨਹੀਂ, ਤੁਸੀਂ ਇੱਕੋ ਥਾਂ 'ਤੇ ਜਾਣਾ, ਜਦੋਂ ਵੀ ਕਦੇ ਅੱਗੇ ਆਓ ਇਸ ਘਰ 'ਚ ਨਾ ਆਇਆ ਕਰੋ, ਸਾਡੇ ਘਰੇ ਆ ਜਾ ਕਰੋ। ਮਹਾਤਮਾ ਬੁੱਧ ਨੇ ਸਮਾਈਲ ਦਿੱਤੀ, ਚਲੇ ਗਏ। ਦੂਜੇ ਦਿਨ ਫਿਰ ਮਹਾਤਮਾ ਬੁੱਧ ਉੱਥੇ ਆ ਗਏ, ਜਦੋਂ ਆ ਕੇ ਦਰਵਾਜ਼ਾ ਖੜਕਾਇਆ, ਭਿਕਸ਼ਾ ਜਨਾਨੀ ਨੇ ਦੇਖਿਆ ਵੀ ਇਹ ਹਟਦਾ ਹੀ, ਅੱਜ ਫੇਰ ਆ ਗਿਆ। ਉਹ ਕੂੜੇ ਦਾ ਗਾਰਵੇ ਦਾ ਉਹਦੇ ਕੋਲ ਬੱਠਲ ਸੀਗਾ ਜਾਂ ਪਤੀਲਾ ਸੀ, ਜਦੋਂ ਦਰਵਾਜ਼ਾ ਖੁੱਲਿਆ ਚੱਕ ਕੇ ਕੂੜਾ ਉਹਦੇ ਮੂੰਹ ਤੇ ਮਾਰਿਆ, ਤੇ ਸਾਹਮਣੇ ਫੇਰ ਉਹ ਬੰਦਾ ਖੜਾ ਸੀ। ਕਹਿੰਦਾ ਗੁਰੂ ਜੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਵੀ ਇਹ ਜਨਾਨੀ ਬੜੀ ਕਪੱਤੀ ਹੈ, ਇਹਦੇ ਘਰੇ ਨਾ ਆਇਆ ਕਰੋ, ਤੁਸੀਂ ਅੱਜ ਫੇਰ ਆ ਗਏ। ਉਹ ਕਹਿੰਦੇ ਭਾਈ ਸਾਹਿਬ ਕੱਲ ਤਾਂ ਮੈਨੂੰ ਕੁਛ ਮਿਲਿਆ ਨਹੀਂ, ਅੱਜ ਕੂੜਾ ਤਾਂ ਮਿਲ ਗਿਆ, ਕੁਛ ਨਾ ਕੁਛ ਤਾਂ ਮਿਲਿਆ ਹੀ ਹੈ। ਸਮਾਈ ਲੈ ਕੇ ਚਲੇ ਗਏ। ਤੀਜੇ ਦਿਨ ਫੇਰ ਮਹਾਤਮਾ ਬੁੱਧ ਉੱਥੇ ਆ ਗਏ। ਮੈਂ ਪੋਜ਼ਿਟਿਵ ਥਿੰਕਿੰਗ ਦੀ ਗੱਲ ਕਰਨੀ ਚਾਹੁੰਦਾ। ਜਦੋਂ ਤੀਜੀ ਵਾਰ ਆ ਕੇ ਦਰਵਾਜ਼ਾ ਖੜਕਾ, ਕਹਿੰਦਾ ਭਿਕਸ਼ਾ, ਬੁੜੀ ਕਹਿੰਦੀ ਇਹ ਵੀ ਨਹੀਂ ਬੰਦਾ ਟਲਦਾ ਅੱਜ। ਫਟਾਫਟ ਦਰਵਾਜ਼ਾ ਖੋਲਿਆ, ਪਟੱਕ ਦੇ ਨੇ ਦੋ ਮਾਰੇ ਚਪੇੜ ਮਹਾਤਮਾ ਬੁੱਧ ਦੇ, ਚਪੇੜ ਮਾਰੇ ਮਹਾਤਮਾ ਬੁੱਧ ਨੇ ਉਹਦੀ ਬਾਂਹ ਫੜ ਲਈ। ਕਹਿੰਦੇ ਮਾਂ ਜੀ ਮੈਂ ਤਾਂ ਜਵਾਨ ਆ, ਤੁਸੀਂ ਬਜ਼ੁਰਗ ਹੋ, ਤੁਹਾਡੇ ਹੱਥ 'ਤੇ ਸੱਟ ਤਾਂ ਨਹੀਂ ਲੱਗੀ। ਜਦੋਂ ਉਹਨੇ ਮਾਂ ਕਿਹਾ ਪੂਬਾ ਮਾਰ ਕੇ ਲਾਉਣ ਲੱਗੀ, ਕਿਉਂ? ਕਿਉਂਕਿ ਮਾਂ ਕਹਿਣ ਵਾਲਾ ਤਾਂ ਹੈ ਹੀ ਨਹੀਂ, ਉਹਦਾ ਮੁੰਡਾ ਜਵਾਨ ਮਰ ਗਿਆ ਸੀ। ਜਨਾਨੀ ਵੀ ਚੇਂਜ ਕਰਤੀ ਪੋਜ਼ਿਟਿਵ ਥਿੰਕਿੰਗ ਦੇ ਨਾਲ। ਸੋ ਇਹ ਹੈ ਵੀ ਜਿਵੇਂ ਸਾਧੂ ਦਾ ਕੰਮ ਹੈ, ਬਿੱਛੂ ਨੂੰ ਬਚਾਉਂਦਾ ਸੀ, ਬਿੱਛੂ ਡੰਗ ਮਾਰਦਾ ਸੀ, ਉਹ ਕਹਿੰਦਾ ਇਹਦਾ ਕੰਮ ਡੰਗ ਮਾਰਨਾ, ਮੇਰਾ ਕੰਮ ਬਚਾਉਣਾ। ਆਪਣੀ ਕਦੇ ਵੀ ਸੋਚ ਵੀ ਉਹ ਕੀ ਕਰਦਾ ਤਾਂ ਮੈਂ ਵੀ ਬੁਰਾ ਬਣੂੰਗਾ, ਤੂੰ ਮੈਨੂੰ ਗਾਲ ਕੱਢੀ, ਮੈਂ ਦੋ ਕੱਢੂੰਗਾ। ਪੋਜ਼ਿਟਿਵ ਰੱਖੋ, ਇਹ ਜ਼ਿੰਦਗੀ ਦੇ ਵਿੱਚ ਅਸੂਲ ਰੱਖੋ। ਲਾ ਆਫ ਗ੍ਰੈਜੂਟੀ, ਥੈਂਕਫੁਲ ਵੀ ਹੋਵੋ। ਤੁਸੀਂ ਘਰੇ ਜਾਂਦੇ ਹੋ, ਲੋਕ ਤੁਹਾਨੂੰ ਇੰਨੀਆਂ ਕੁ ਚੀਜ਼ਾਂ ਬਣਾ ਬਣਾ ਕਹਿੰਦੇ ਮਜਾਲ ਹੈ, ਕਦੇ ਕੋਈ ਥੈਂਕ ਕਰ ਦੋ ਵੀ ਭੈਣ ਜੀ ਤੁਸੀਂ ਸਵੇਰ ਦੇ ਲੱਗੇ ਹੋ, ਅੱਖਾਂ 'ਚ ਪਾਣੀ, ਉਹ ਕਿੰਨੇ ਤੁਸੀਂ ਵਧੀਆ ਸਵਾਦ ਬਣਾਇਆ ਸਾਗ ਮਟਰ ਪਨੀਰ ਛੋਲੇ ਚਾਵਲ, ਕਦੇ ਨਹੀਂ ਕਹਿੰਦੇ। ਖਾ ਪੀ ਕੇ ਢਿੱਡ ਤੇ ਹੱਥ ਮਾਰਿਆ, ਚਲੋ ਜੀ ਚੰਗਾ ਜੀ ਓਕੇ ਬਾਏ। ਉਹ ਜਿਹੜਾ ਲੱਗਿਆ ਵਾ ਕੋਈ ਮਾੜਾ ਮੋਟਾ ਥੈਂਕਸ ਵੀ ਕਰ ਦਿਓ। ਕਦੇ ਵੀ ਅਸੀਂ ਥੈਂਕਸ ਨਹੀਂ ਕਰਦੇ, ਜਿਹਦੇ ਕਰਕੇ ਸਾਨੂੰ ਜਿਹੜਾ ਹੈਗਾ ਬਸ ਜਿਸ ਤਰ੍ਹਾਂ ਜੰਮੇ ਆ ਉਸ ਤਰ੍ਹਾਂ ਮਰੀ ਜਾਂਦੇ ਹਾਂ। ਸਾਨੂੰ ਚਾਹੀਦਾ ਕਿ ਇਸੇ ਪਹਿਲੇ ਕਿ ਮੈਂ ਮਰਕਰ ਲਾਸ਼ ਬਣ ਜਾਊਂ, ਡੈਡ ਬੋਡੀ ਬਣ ਜਾਊਂ, ਕੁਛ ਤੋਂ ਐਸਾ ਕਰ ਜਾਊਂ ਕਿ ਮੈਂ ਖਾਸ ਬਣ ਜਾਊਂ। ਕੋਈ ਤਾਂ ਚੰਗੇ ਕੰਮ ਕਰੋ। ਮੈਂ ਰੋਜ਼ ਗਲਤੀ ਕਰਤਾ ਹੂੰ, ਵੋ ਰੋਜ਼ ਬਖਸ਼ ਦੇਤਾ ਹੈ। ਮੈਂ ਆਦਤ ਸੇ ਮਜਬੂਰ ਹੂੰ, ਵੋ ਰਹਿਮਤ ਸੇ ਮਜਬੂਰ ਹੈ। ਪਰਮਾਤਮਾ ਰਹਿਮ ਤਾਂ ਕਰਦਾ, ਜੇ ਕਿਤੇ ਉਹ ਹਿਸਾਬ ਕਿਤਾਬ ਕਰਨ ਲੱਗ ਗਏ ਨਾ, ਸਿੱਧਾ ਮੂੰਹ ਦਿਖਾਉਣ ਜੋਗੇ ਨਹੀਂ ਹਾਂ। ਸੋ ਇਸ ਕਰਕੇ ਆਪਣੇ ਆਪ ਨੂੰ ਵਧੀਆ ਕੰਪਨੀ ਰੱਖ ਕੇ ਥੋੜਾ ਮੋਟਾ ਪਰਮਾਤਮਾ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਅਸੀਂ ਯਾਦ ਕਰਾਂਗੇ, ਉਹਦੇ ਅਸੂਲਾਂ ਤੇ ਚੱਲਾਂਗੇ, ਫਿਰ ਸਾਨੂੰ ਬਰੀ ਕੋਈ ਨਹੀਂ ਹੋਗੀ। ਫਿਰ ਡੋਂਟ ਬਰੀ, ਬੀ ਹੈਪੀ, ਫਿਰ ਖੁਸ਼ੀ ਖੁਸ਼ ਹੈ, ਅੰਦਰੋਂ ਬੜੀ ਖੁਸ਼ੀ ਰਹਿੰਦੀ ਹੈ। ਤੇ ਖੁਸ਼ੀ ਰਹਿੰਦੀ ਹੈ ਜਿਹਦੇ ਹੱਥ ਤੇ, ਜਿਸ ਕੇ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਏ। ਫਿਰ ਸਦਾ ਖੁਸ਼ੀ ਰਹਿਣੀ, ਹਾਲਾਤ ਦੇ ਵਿੱਚ ਵੀ, ਘਰ 'ਚ ਵੀ ਹਾਸਾ ਖੇੜਾ, ਨਹੀਂ ਤਾਂ ਉੱਪਰੋਂ ਪੁੱਛੋ ਭਾਈ ਸਾਹਿਬ ਕੀ ਹਾਲ ਆ, ਬਹੁਤ ਵਧੀਆ ਜੀ, ਬਹੁਤ ਖੁਸ਼ ਹਾਂ ਜੀ, ਫਾਈਨ 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 ਫਾਈਨ, ਉੱਪਰੋਂ ਕਰੀ ਜਾਂਦੇ ਹਾਂ। ਵਿੱਚੋਂ ਪੁੱਛੋ ਕਿਵੇਂ ਮੁੰਡਾ ਕਚਰਿਆ ਗਾ, ਕਾਹਨੂੰ ਜੀ ਉਹਦਾ ਨਲਾਇਕ ਹੈ, ਉਹ ਕੁੜੀ ਤੁਹਾਡੀ ਅੱਗੇ ਬੀ ਅਸੀਂ ਕਾਹਨੂੰ ਜੀ, ਉਹ ਤਾਂ ਸਾਲੀ ਕਿਤੇ ਹੋਰ ਨਾਲ ਹੀ ਭੱਜ ਗਈ। ਉੱਪਰੋਂ ਖੁਸ਼ ਹਾਂ, ਵਿੱਚੋਂ ਸਾਡੇ ਜਿਵੇਂ ਫੋੜੇ ਚੋਂ ਪਸ ਨਿਕਲਦੀ ਐਂ ਦੁਖੀ ਆ। ਦੁਖੀ ਤਾਂ ਹੀ ਕਰਕੇ ਆ ਕਿਉਂਕਿ ਅਸੀਂ ਕੁਦਰਤ ਦੇ ਨਿਯਮਾਂ ਨੂੰ ਫਾਲੋ ਨਹੀਂ ਕਰਦੇ। ਜਦੋਂ ਅਸੀਂ ਕੁਦਰਤ ਦੇ ਨਿਯਮਾਂ ਨੂੰ ਫਾਲੋ ਕਰਕੇ ਉਹਨੂੰ ਇੰਪਲੀਮੈਂਟ ਕਰਾਂਗੇ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਦੁਖੀ ਹੋਈਏ। ਸੋ ਇੰਨਾ ਕੀ ਮੈਂ ਕਹਿਣਾ ਸੀ, ਹੁਣ ਆਪਾਂ ਗਾਣਾ ਸੁਣ ਲਓ, ਚਾਹੇ ਉਹ ਸ਼ੁਕਰਦਾਤ ਆ ਉਹਦੀ ਕਰ ਲਓ, ਪਰਮਾਤਮਾ ਦਾ ਸ਼ੁਕਰ ਕਰੋ ਜਿੱਥੇ ਤੱਕ ਸਮਝਾਇਆ। ਜੇ ਕੋਈ ਵੱਧ ਕੱਢ ਗਿਆ ਗਿਆ ਉਹਦੇ ਲਈ ਮਾਫ਼ੀ, ਕਿਉਂਕਿ ਮੈਂ ਲਾਈਵ ਕਰਦਾ, ਹੋ ਸਕਦਾ ਕੋਈ ਗੱਲ ਗਲਤ ਵੀ ਕਹੀ ਗਈ ਹੋਵੇ, ਹੋ ਸਕਦਾ ਕੋਈ ਐਗਜ਼ਾਮਪਲ ਇੱਧਰ ਉੱਧਰ ਨਾਂ ਵੀ ਲਿਆ ਗਿਆ ਹੋਵੇ, ਪਰ ਜੋ ਉਹ ਕਹਾਉਂਦਾ ਜਿਵੇਂ ਮੁਨੀ ਬਾਬਾ ਨੇ ਜੋ ਕਹਾਉਂਦਾ ਮੈਂ ਤਾਂ ਉਹੀ ਕਹੀ ਜਾਂਦਾ, ਆਪਣੇ ਆਪ ਤੇ ਲਾਗੂ ਕਰਦਾ, ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਆਪ ਸਮਝੀ ਉਹੀ ਬਹੁਤ ਹੈ। ਸੁਣ ਲਾਸਟ ਗਾਣਾ।
Allah 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 tera shukr hai 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 tere mehboob ata kiya hame jisne kalma padha diya tune mehboob ata kiya hame
ہمیں جس نے کلمہ پڑھا دیا، تو نے ہم پہ کتنا کرم کیا، ہمیں امتی جو بنا دیا۔
اللہ تیرا شکر ہے، 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 اللہ تیرا شکر ہے۔
قرآن میں ہم نے پڑھا ارشاد پاک گئے تیرا، قرآن میں ہم نے پڑھا ارشاد پاک گئے تیرا، کیا جس نے شکر ادا میرا، میں نے اتنا زیادہ اسے دیا۔
اللہ تیرا شکر ہے، 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 اللہ تیرا شکر ہے۔
یہ عزت یہ رفعت تیرے ذکر سے ہی ملی مجھے، یہ عزت یہ رفعت تیرے ذکر سے ہی ملی مجھے، میں تو سنگ راہ نیاز تھا، تو نے ایک نگینہ بنا دیا۔
اللہ تیرا شکر ہے، 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 اللہ تیرا شکر ہے۔
میں جو تڑپا توبہ کی آس میں، تمنا قلب اداس میں، میں جو تڑپا توبہ کی آس میں، تمنا قلب اداس میں، دیکھوں گا یار حبیب میں، تو نے مجھ کو توبہ دکھا دیا۔
اللہ تیرا شکر ہے، اللہ تیرا شکر ہے، اللہ تیرا شکر ہے، اللہ تیرا۔
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਸਿਟੀ ਆਫ ਬ੍ਰੈਂਪਟਨ ਦਾ ਇੱਕ ਸੁਨੇਹਾ, ਫਾਇਰਵਰਕ ਦੇ ਨਵੇਂ ਬਾਇਲਾਅ ਦੇ ਤਹਿਤ ਪਟਾਕਿਆਂ ਦੀ ਵਰਤੋਂ, ਖਰੀਦਾਰੀ, ਡਿਸਚਾਰਜ, ਕਬਜ਼ਾ, ਨੁਮਾਇਸ਼, ਵਿਕਰੀ ਤੇ ਵਿਕਰੀ ਦੀ ਪੇਸ਼ਕਸ਼ ਸਖਤੀ ਨਾਲ ਮਨਾ ਹੈ। ਇਹਦੇ ਵਿਚ ਰੋਮਨ ਕੈਂਡਲਸ, ਰਾਕੇਟਸ, ਗਰਾਊਂਡ ਸਪਿਨਰਸ, ਫਾਊਂਟੇਨਸ, ਫਲਾਇੰਗ ਲਾਲਟੈਂਸ, ਬੰਬਸ਼ੈਲਸ, ਜਦਕਿ ਸਪਾਰਕਲਰਸ ਦੀ ਇਜਾਜ਼ਤ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ 500 to 1,00,000 ਜੁਰਮਾਨਾ ਹੋ ਸਕਦਾ ਹੈ। ਬ੍ਰੈਂਪਟਨ ਦੇ ਸ਼ਹਿਰੀ ਕੋਈ ਤਿਉਹਾਰ, ਨਵਾਂ ਸਾਲ, ਕੈਨੇਡਾ ਡੇ ਅਤੇ ਦੀਵਾਲੀ ਨੂੰ ਸ਼ਹਿਰ ਦੀ ਡੈਜ਼ਿਗਨੇਟਿਡ ਤੇ ਸਿਟੀ ਲੈਟ ਇਵੈਂਟ ਸੇ ਮਨਾ ਸਕਦੇ ਹਨ। ਹੋਰ ਜਾਣਕਾਰੀ ਲਈ ਬ੍ਰੈਂਪਟਨ.ca/firebug ਵਿਜ਼ਿਟ ਕਰੋ।
ਤੁਹਾਡੀ ਬਿਨਾ ਨਹੀਂ ਹੋ ਸਕਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੈਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشیل ایپ یا ساڈی ویب سائٹ eawaz.com، لوکل نمبر 6478724900